दंडौत वंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी। इतिहास इत्थों तक पहुंचा है कि सतगुरु गोविंद सिंह सच्चे पातशाह जी ने वचन किया है सिर्फ सत्तां दिनां नूं बतीत करो मेरे कोल रहो। सतगुरु गोविंद सिंह सच्चे पातशाह जी ने वचन किया कि बाहर जाओगे ते तुहाडी मौत मैनूं दिखाई देंदी है। सिंघां ने आख्या सच्चे पातशाह जी सानू ते किरियां दे विच मौत दिखाई देंदी है बाहर ते जीवन दिसदा है इस करके असीं सच्चे पातशाह जी ठहर नहीं सकदे। कल इत्थों तक कथा पहुंची सी अज इत्थों अगे मैं प्रारंभ करदा। अन्न बिना सगरे मर जह कै मिल शतर कतल कर दह। सिंह कहिंदे ने कि सच्चे पातशाह जी अन्न तों बगैर सारे दे सारे मर जावांगे जेकर मिल के वैरियां ने वड्डा हल्ला कीता जेकर वैरी किले दे विच आ गए तां फिर वैरियां दे हत्थों कतल होवांगे। दोनों में ते एक है जह बचे न पुन न यो पाए बना है। कहिंदे ने कि दोवां कारणां दे नाल मौत होनी है भुख दे नाल भी मौत होनी है ते जे वैरियां दा आखा मन के इस वेले बाहर ना निकले ते जदों फिर ओ हल्ला करनगे उस सूरत दे विच भी मौत होवेगी। इस तरीके दे नाल कहिंदे ने कि उस वेले प्राण नहीं बच सकदे ते ना ही कोई यतन हो सकदा। आव तो रहे न जाए स्वामी लखो खेद अब अंतर जामी। कहिंदे ने सच्चे पातशाह जी हुण ते असीं बिलकुल भी रुक नहीं सकदे बिलकुल भी ठहर नहीं सकदे। कवि जीवन सिंह जी जेडे के नामतारी पंथ दे इक महान विद्वान कवि होए ने जिन्हां नूं सतगुरु सच्चे पातशाह जी दे वल्लों काव भूषण दी उपाधि हासिल सी भावे के मात लोक दे उते इस वेले ओ जीवित ने पर अपनी लिखत दे द्वारा ओ सदैवी काल दे तक जीवित रहणगे। इसे प्रसंग दे बाबत कवि जीवन सिंह जी ने दो चार पंक्तियां बयान कीतियां ने कि सिंघां ने किस तरीके दे नाल सतगुरु गोविंद सिंह सच्चे पातशाह जी नूं जवाब दिता। कवि जी लिखदे ने कि जेड़े सिंह सी ओह सतगुरु सच्चे पातशाह जी नूं इस तरह कहिंदे ने कहिंदे ने बस 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 तेरी साडी बस अज तों गल्लां फोकियां विच स्वाद कोई नहीं हुण ते मिंट भी असीं नहीं रह सकदे जेकर छकण दे लई प्रसाद कोई नहीं। गुरु पीर रोटी भुखे आदमी दी बिना रोटियों होर आराध कोई नहीं। ਭੁੱਖਾ ਇੰਦਰੇ ਜਿੱਤਦਾ ਹੋਰ ਸਾਰੇ ਬਾਜ ਅੰਨ ਦੇ ਫੁਰਦੇ ਉਪਾਦ ਕੋਈ ਨੀ। ਸਿੰਬਲ ਕਿੰਨਾ ਵਡਿਆਈ ਵਿਚ ਫੁੱਲਿਆ ਰਹਿ ਤੋਤਾ ਉਸ ਤੇ ਕਦੇ ਪਤੀਜਦਾ ਨਹੀਂ। ਜੇ ਨਹੀਂ ਰੋਟੀ ਦਾ ਹੱਲ ਸਵਾਲ ਹੋਣਾ ਤੇ ਸਾਡਾ ਮਨ ਗਿਆਨ ਤੇ ਰੀਝਦਾ ਨਹੀਂ। ਸਿੰਘਾਂ ਨੇ ਆਖਿਆ ਕਿ ਜੇਕਰ ਰੋਟੀ ਦਾ ਸਵਾਲ ਹੱਲ ਨਹੀਂ ਹੋਣਾ ਤੇ ਤੁਸੀਂ ਕਿੰਨੀਆਂ ਵੀ ਗਿਆਨ ਦੀਆਂ ਗੱਲਾਂ ਕਰੇ ਜਾਵੋ, ਸਾਡੇ ਤੇ ਤੁਹਾਡੇ ਗਿਆਨ ਦਾ ਕੋਈ ਅਸਰ ਨਹੀਂ। ਸੱਚੇ ਪਾਤਸ਼ਾਹ ਜੀ, ਤੁਸੀਂ 7 ਦਿਨ ਰੁਕਣ ਦੀ ਗੱਲ ਕਰਦੇ ਹੋ, ਅਸੀਂ ਤੇ 1 ਮਿੰਟ ਵੀ ਤੁਹਾਡੇ ਸਾਥ ਨੂੰ ਨਿਭਾ ਕੇ ਰੁਕ ਨਹੀਂ ਸਕਦੇ, ਕਿਉਂਕਿ ਗੁਰੂ ਤੇ ਪੀਰ ਰੋਟੀ ਹੈ, ਭਾਵ ਕਿ ਜਿਹੜੀ ਰੋਟੀ ਹੈ ਉਹੀ ਗੁਰੂ ਹੁੰਦਾ ਹੈ, ਉਹੀ ਪੀਰ ਹੁੰਦਾ ਹੈ। ਇਸ ਕਰਕੇ ਅਸੀਂ ਰਹਿ ਨਹੀਂ ਸਕਦੇ। ਭੁੱਖੇ ਆਦਮੀ ਦੇ ਵਾਸਤੇ ਰੋਟੀ ਹੀ ਗੁਰੂ ਹੈ ਤੇ ਰੋਟੀ ਹੀ ਪੀਰ ਹੈ। ਇਸ ਤਰ੍ਹਾਂ ਉਸ ਵੇਲੇ ਸਿੰਘਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਵਾਬ ਦੇ ਦਿੱਤਾ, ਲਖੋ ਖੇਦ ਸਭ ਅੰਤਰ ਜਾਵੇ। ਕਹਿੰਦੇ ਨੇ ਕਿ ਸਾਡੇ ਹਿਰਦੇ ਦੇ ਵਿੱਚ ਬੜਾ ਖੇਦ ਹੈ, ਅਸੀਂ ਬਹੁਤ ਜ਼ਿਆਦਾ ਦੁੱਖ ਮੰਨ ਰਹੇ ਹਾਂ। ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਆਖਿਆ,
ਬੋਲੇ ਗੁਰੂ ਜੀ ਹੁਕਮ ਤੋਂ ਬਾਹਰ ਹੋਏ, ਬਹੁਤਾ ਹੁਣ ਤੁਸੀਂ ਦੁੱਖ ਪਾਓ ਸਭੇ, ਸਾਡੇ ਆਖਿਆਂ ਸਿਦਕ ਨਾ ਰੱਖਿਆ ਜੇ, ਹੁਣ ਬਹੁਤ ਤਕਲੀਫ ਉਠਾਓ ਸਭੇ। ਇਹ ਆਖ ਕੇ ਹੁਕਮ ਸੁਣਾ ਦਿੱਤਾ, ਝੱਟ ਪੱਟ ਤਿਆਰ ਹੋ ਜਾਓ ਸਭੇ, ਜੋ ਜ਼ਰੂਰੀ ਸਮਾਨ ਕਰਤਾਰ ਸਿੰਘਾ ਉਹ ਚੁਣ ਕੇ ਪਹਿਲਾਂ ਬਣਾਓ ਸਭੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਬਚਨ ਹੀ ਮੰਨਿਆ, ਇਸ ਕਰਕੇ ਵੱਡੇ ਦੁੱਖ ਮਿਲਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਠੀਕ ਹੈ, ਚਲੇ ਜਾਓ, ਮੈਂ ਤੁਹਾਨੂੰ ਰੋਕਾਂਗਾ ਨਹੀਂ। ਪਰ ਜਿਹੜੀ ਵਿਦਾਵੇ ਵਾਲੀ ਗੱਲ ਹੈ ਉਹ ਤੇ ਉਸੇ ਤਰੀਕੇ ਦੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਮੌਜੂਦ ਹੈ। ਭਾਵ ਕੇ ਸਤਿਗੁਰਾਂ ਨੇ ਆਖਿਆ, ਵਿਦਾਵਾ ਲਿਖੋ ਤੇ ਚਲੇ ਜਾਓ, ਮੈਂ ਨਹੀਂ ਰੋਕਾਂਗਾ।
ਇਮ ਬੋਲਤ ਪੇ ਸਿੰਘ ਅਗਾਰੀ, ਪੁਣ ਸਿਰੀ ਗੁਜਰੀ ਆਣ ਉਚਾਰੀ।
ਸਿੰਘ ਬੋਲ ਕੇ ਚੁੱਪ ਹੋਏ। ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਉੱਥੇ ਪਹੁੰਚ ਗਏ ਤੇ ਮਾਤਾ ਗੁਜਰੀ ਜੀ ਨੇ ਕਹਿਣਾ ਸ਼ੁਰੂ ਕੀਤਾ ਸਤਿਗੁਰਾਂ ਨੂੰ,
ਹੱਠ ਨਹੀਂ ਗਹੋ ਪੁੱਤਰ ਅਬ ਚਲੀਏ, ਰਿਪ ਤੇ ਵਹਿਰ ਤੁਰਤ ਹੀ ਠਿਲੀਏ।
ਮਾਤਾ ਗੁਜਰੀ ਜੀ ਸਤਿਗੁਰਾਂ ਨੂੰ ਕਹਿੰਦੇ ਨੇ, ਪੁੱਤਰ ਜੀ ਹੱਠ ਨੂੰ ਧਾਰਨ ਨਾ ਕਰੋ, ਆਪਣੀ ਜਿੱਦ ਨੂੰ ਅੜੀ ਨੂੰ ਛੱਡ ਦਿਓ, ਜਿਹੜਾ ਵੈਰੀ ਹੈ ਉਹ ਬਾਹਰ ਉਡੀਕ ਰਿਹਾ ਹੈ। ਇਸ ਕਰਕੇ ਉਹਨਾਂ ਦਾ ਆਖਾ ਮੰਨ ਕੇ ਵੈਰੀ ਦੇ ਕੋਲੋਂ ਦੂਰ ਚਲੇ ਜਾਈਏ, ਹੁਣ ਤੇ ਲੰਘਣ ਦਾ ਰਸਤਾ ਉਹ ਦੇਣਾ ਮੰਨ ਰਹੇ ਨੇ।
ਨਿਜ ਕੋਟਾਂਬ ਕੋਲੇ ਹੋ ਬਚਾਏ, ਭਈ ਬਾਤ ਔਰਕ ਕੀ ਆਏ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਬਚਾਓ, ਆਪਣੇ ਸਾਰੇ ਪਰਿਵਾਰ ਨੂੰ ਬਚਾਓ, ਆਪਣੇ ਸਾਰਿਆਂ ਸਿੰਘਾਂ ਦਾ ਬਚਾਅ ਕਰੋ, ਹੁਣ ਤੇ ਅਖੀਰਲੀ ਜਿਹੜੀ ਗੱਲ ਹੈ ਨਾ ਉਹ ਬਣ ਕੇ ਆ ਗਈ।
ਜਿਮ ਤੁਮਰੇ ਔਰ ਹੋਏ ਵਿਸ਼ਵਾਸਾ, ਤਥਾ ਸਫਤ ਕਰਵਾਓ ਅਨਾਸ਼ਾ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਤੁਹਾਡੇ ਹਿਰਦੇ ਦੇ ਵਿੱਚ ਉਹਨਾਂ ਦੇ ਪ੍ਰਤੀ ਵਿਸ਼ਵਾਸ ਵੱਜੇ, ਐਸੀ ਕਸਮ ਐਸੀ ਜਿਹੜੀ ਸੁਗੰਧ ਹੈ ਉਹ ਤੁਸੀਂ ਉਹਨਾਂ ਤੋਂ ਕਹਿ ਕੇ ਮੰਗਵਾ ਲਓ, ਤਾਂ ਕਿ ਤੁਹਾਡਾ ਕਿਸੇ ਤਰੀਕੇ ਦੇ ਨਾਲ ਉਹਨਾਂ ਤੇ ਵਿਸ਼ਵਾਸ ਵੱਜੇ।
ਮੈਂ ਕਹਿ ਦਿਓ ਨਿਪਤ ਤੇ ਵਿਪਰ, ਆਣ ਆਣ ਤੇਨ ਕੀ ਛਪਰ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੈਂ ਤੇ ਕਹਿ ਦਿੱਤਾ ਹੈ ਕਿ ਜਿਹੜੇ ਪਹਾੜੀ ਰਾਜੇ ਨੇ ਉਹ ਆਪਣੇ ਵੱਲੋਂ ਇੱਕ ਸ੍ਰੇਸ਼ਟ ਪੰਡਿਤ ਨੂੰ ਭੇਜਣ, ਜਿਹੜਾ ਕਿ ਆਟੇ ਦੀ ਬਣੀ ਹੋਈ ਗਊ ਨੂੰ ਲੈ ਕੇ ਆਵੇ ਤੇ ਆਨਾ ਕਸਮਾਂ ਸਾਰਿਆਂ ਨੇ ਚੁੱਕੀਆਂ ਹੋਣ।
ਸ਼ਾਹ ਦਿਸ਼ਾ ਤੇ ਸੈਯਦ ਆਵੇ, ਸਿਰ ਪਰ ਅਹਿਦ ਕੁਰਾਨ ਉਠਾਵੇ।
ਇਸ ਤੋਂ ਇਲਾਵਾ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਬਾਦਸ਼ਾਹ ਦੇ ਵੱਲੋਂ, ਭਾਵ ਕੇ ਤੁਰਕਾਂ ਦੇ ਵੱਲੋਂ ਇੱਕ ਸੈਯਦ ਸਿਰਮੌਰ ਆਵੇਗਾ, ਜਿਹੜਾ ਕਿ ਪ੍ਰਮਾਣ ਦੇ ਰੂਪ ਦੇ ਵਿੱਚ ਆਪਣੇ ਸਿਰ ਦੇ ਉੱਤੇ ਕੁਰਾਨ ਨੂੰ ਚੁੱਕ ਕੇ ਲਿਆਵੇਗਾ। ਇਸ ਤੋਂ ਇਲਾਵਾ ਜਿਹੜੀ ਚਿੱਠੀ ਨਾਲ ਲਿਆਂਦੀ ਜਾਵੇਗੀ ਉਹਦੇ ਉੱਤੇ ਸਾਰਿਆਂ ਤੁਰਕਾਂ ਨੇ ਦਸਤਖਤ ਕੀਤੇ ਹੋਣਗੇ ਤੇ ਕਸਮਾਂ ਖਾਧੀਆਂ ਹੋਣਗੇ।
ਇਤੋ ਧਰਮ ਠਾਣ ਤਹ ਬਾਹਰ, ਆਸ਼ਗੇ ਕਰ ਜ਼ਹਿਰ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿਸ ਤਰ੍ਹਾਂ ਦੇ ਜਿਹੜੇ ਧਰਮ ਨੇ ਉਹ ਸਾਰੇ ਦੇ ਸਾਰੇ ਮੰਨਣ ਦੇ ਵਾਸਤੇ ਤਿਆਰ ਨੇ। ਕਹਾਂ ਬਿਨਾਸ਼ੇ ਗੇ ਕਰ ਜ਼ਾਹਰ, ਭਾਵ ਕੇ ਜ਼ਾਹਰ ਪ੍ਰਗਟ ਰੂਪ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਧਰਮ ਦਾ ਵਿਨਾਸ਼ ਹੈ ਉਹ ਕਿਸ ਤਰ੍ਹਾਂ ਕਰ ਸਕਣਗੇ, ਭਾਵ ਕੇ ਆਪਣੀਆਂ ਕਸਮਾਂ ਤੋਂ ਝੂਠੇ ਨਹੀਂ ਪੈਣਗੇ। ਹੁਣ ਕਸਮਾਂ ਤੋਂ ਝੂਠੇ ਤੇ ਪਹਿਲਾਂ ਪੈ ਚੁੱਕੇ ਨੇ, ਪਰ ਇੱਕ ਮਾਇਆ ਦਾ ਪਰਦਾ ਐਸਾ ਹੈ ਜਿਹੜਾ ਕਿ ਸਤਿਗੁਰੂ ਪਾ ਦਿੰਦਾ ਹੈ। ਐਸਾ ਹੀ ਜਿਹੜਾ ਮਾਇਆ ਦਾ ਪਰਦਾ ਹੈ ਉਹ ਸਾਰਿਆਂ ਸਿੰਘਾਂ ਤੇ ਵੀ ਪੈ ਚੁੱਕਾ ਹੈ ਤੇ ਮਾਤਾ ਗੁਜਰੀ ਜੀ ਦੇ ਉੱਤੇ ਵੀ ਪੈ ਚੁੱਕਾ ਹੈ। ਇਸ ਕਰਕੇ ਸਤਿਗੁਰਾਂ ਦੇ ਬਚਨ ਨੂੰ ਮੰਨਣ ਦੇ ਵਾਸਤੇ ਕੋਈ ਤਿਆਰ ਨਹੀਂ।
ਪ੍ਰਬਲ ਛਤਰੂ ਪੌਣ ਚੜ ਗੜ ਬਰੈ, ਕਹੋ ਕੌਣ ਤਬ ਬਰਜਣ ਕਰੈ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜਿਹੜਾ ਵੈਰੀ ਬੜਾ ਪ੍ਰਬਲ ਹੈ ਉਹ ਜਦੋਂ ਕਿਲਿਆਂ ਦੇ ਵਿੱਚ ਵੜ ਜਾਵੇਗਾ ਤੇ ਦੱਸੋ ਫਿਰ ਉਸ ਵੇਲੇ ਉਹਨਾਂ ਨੂੰ ਕਿਸ ਤਰ੍ਹਾਂ ਵਰਜਿਆ ਜਾਵੇਗਾ, ਕਿਸ ਤਰ੍ਹਾਂ ਰੋਕਿਆ ਜਾਵੇਗਾ।
ਆਵ ਤੋ ਬਣ ਬਾਤ ਮਨ ਪਾਈ, ਪੌਣੇ ਅਵਸਰ ਅਸ ਹਾਥ ਨਾ ਆਈ।
ਮਾਤਾ ਗੁਜਰੀ ਜੀ ਕਹਿੰਦੇ ਇਸ ਵੇਲੇ ਬੜੀ ਸੋਹਣੀ ਗੱਲ ਬਣ ਕੇ ਸਾਡੇ ਵਾਸਤੇ ਆ ਗਈ ਹੈ। ਐਸਾ ਜਿਹੜਾ ਅਵਸਰ ਹੈ, ਐਸਾ ਜਿਹੜਾ ਵਧੀਆ ਨਿਕਲਣ ਦਾ ਮੌਕਾ ਹੈ ਉਹ ਫੇਰ ਪੁੱਤਰ ਜੀ ਕਦੇ ਵੀ ਸਾਡੇ ਹੱਥ ਆ ਨਹੀਂ ਸਕਦਾ।
ਬਹੁ ਬਿਸਤਰੀ ਬੇਬਸ ਹੋਏ, ਇੱਕ ਛਿਨ ਮੈਂ ਮਰ ਹੈ ਸਭ ਕੋਏ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਫੌਜ ਜਿਹੜੀ ਹੈ ਵੈਰੀਆਂ ਦੀ ਉਹ ਬਹੁਤ ਹੀ ਜ਼ਿਆਦਾ ਖਿਲਰੀ ਹੋਈ ਹੈ, ਜਿਹੜੀ ਕਿ ਬੇਵਸ ਹੈ, ਸਾਡੇ ਤੋਂ ਸਾਂਭੀ ਨਹੀਂ ਜਾਵੇਗੀ। ਇੱਕ ਛਿਨ ਮੈਂ ਮਰ ਹੈ ਸਭ ਕੋਏ, ਇੱਕ ਛਿਨ ਦੇ ਵਿੱਚ ਉਹ ਸਾਨੂੰ ਵੈਰੀਆਂ ਦੀ ਫੌਜ ਮਾਰ ਦੇਗੀ।
ਜੇ ਤ੍ਰੀਮਤ ਨਿਜ ਹਤੈ ਕਟਾਰ, ਮਰ ਮਰ ਜਾਏ ਉਧਰ ਕੋ ਫਾਰ।
ਇਸ ਤੋਂ ਇਲਾਵਾ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜੇ ਐਸਾ ਹੋਇਆ ਕਿ ਕਿਲਿਆਂ ਦੇ ਵਿੱਚ ਵੈਰੀ ਦੀ ਫੌਜ ਦਾਖਲ ਹੋਈ ਤੇ ਜਿੰਨੀਆਂ ਵੀ ਅਸੀਂ ਇਸਤਰੀਆਂ ਹਾਂ, ਜਿੰਨੀਆਂ ਵੀ ਔਰਤਾਂ ਹਾਂ, ਆਪਣੀ ਇੱਜ਼ਤ ਨੂੰ ਬਚਾਉਣ ਦੇ ਵਾਸਤੇ ਕਟਾਰਾਂ ਆਪਣੇ ਪੇਟਾਂ ਦੇ ਵਿੱਚ ਤੇ ਛਾਤੀਆਂ ਦੇ ਵਿੱਚ ਮਾਰ ਮਾਰ ਕੇ ਮਰ ਜਾਵਾਂਗੇ, ਕਿਉਂਕਿ ਅਸੀਂ ਆਪਣੀ ਬੇਪਤੀ ਨਹੀਂ ਕਰਾਵਾਂਗੇ। ਭਾਵ ਕਿ ਆਪਣੀ ਇੱਜ਼ਤ ਨੂੰ ਬਰਕਰਾਰ ਰੱਖਣ ਦੇ ਵਾਸਤੇ ਸਾਨੂੰ ਆਪਣੇ ਆਪ ਆਤਮ ਹੱਤਿਆ ਕਰਨੀ ਪਵੇਗੀ, ਕਿਉਂਕਿ ਜੇ ਵੈਰੀ ਅੰਦਰ ਆ ਗਿਆ ਤੇ ਉਹ ਕੁਝ ਵੀ ਕਰ ਸਕਦਾ।
ਐਸੋ ਗਜ਼ਬ ਕਰਿਓ ਕਿਮ ਚਾਹੋ, ਨਰ ਤ੍ਰਿਆ ਮਰੇ ਆਪ ਕਿਆ ਲਹੋ।
ਸਤਿਗੁਰੂ ਜੀ ਨੂੰ ਕਹਿੰਦੇ ਨੇ ਮਾਤਾ ਗੁਜਰੀ ਜੀ, ਐਸਾ ਜਿਹੜਾ ਵੱਡਾ ਗਜ਼ਬ ਹੈ ਉਹ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ, ਐਸਾ ਕਹਿਰ ਕਿਉਂ ਟਾਉਣਾ ਚਾਹੁੰਦੇ ਹੋ ਜਿਸ ਦੇ ਨਾਲ ਔਰਤਾਂ ਵੀ ਮਰਨਗੀਆਂ ਤੇ ਸਿੰਘ ਵੀ ਮਰਨਗੇ, ਭਾਵ ਕਿ ਅਸੀਂ ਤੇ ਆਪਣੇ ਆਪ ਹੀ ਮਰਨ ਦੇ ਵਾਸਤੇ ਮਜਬੂਰ ਹੋ ਜਾਵਾਂਗੇ ਜੇ ਵੈਰੀ ਅੰਦਰ ਦਾਖਲ ਹੋਏ ਤਾਂ।
ਸੁਣ ਮਾਤਾ ਕੋ ਪੁਣ ਸਮਝਾਇਓ, ਭੇਦ ਨ ਦੁਸ਼ਟਣ ਕੋ ਤੁਮ ਪਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਾਤਾ ਗੁਜਰੀ ਜੀ ਨੇ ਐਸੇ ਬਚਨ ਕੀਤੇ ਤੇ ਅੱਗੋਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮਾਤਾ ਜੀ ਤੁਸੀਂ ਇਹਨਾਂ ਵੈਰੀਆਂ ਦੇ ਭੇਦ ਨੂੰ ਜਾਣਦੇ ਨੇ।
ਪ੍ਰਥਮ ਦਿਖਾਏ ਨਾ ਭਾਈ ਪ੍ਰਤੀਤ, ਤਿੰਨ ਪਰ ਧਰੋ ਭਰੋਸਾ ਚੀਤ।
ਮਾਤਾ ਜੀ ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਪ੍ਰੀਖਿਆ ਕਰਕੇ ਅਸੀਂ ਦਿਖਾ ਚੁੱਕੇ ਹਾਂ, ਪਰ ਤੁਹਾਡੇ ਮਨ ਦੇ ਵਿੱਚ ਅਜੇ ਵੀ ਸਾਡੀ ਗੱਲ ਦੇ ਉੱਤੇ ਪ੍ਰਤੀਤ ਨਹੀਂ ਆ ਰਹੀ, ਵੈਰੀਆਂ ਦੀਆਂ ਗੱਲਾਂ ਦੇ ਉੱਤੇ ਤੁਸੀਂ ਪ੍ਰਤੀਤ ਕਰ ਰਹੇ ਹੋ। ਮੈਂ ਤੁਹਾਡਾ ਪੁੱਤਰ ਹਾਂ, ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਤੁਸੀਂ ਮੈਨੂੰ ਪਿਆਰ ਕਰਦੇ ਹੋ, ਮੇਰੀ ਗੱਲ ਤੇ ਤੁਸੀਂ ਯਕੀਨ ਨਹੀਂ ਕਰਦੇ ਤੇ ਵੈਰੀਆਂ ਦੀਆਂ ਝੂਠੀਆਂ ਕਸਮਾਂ ਦੇ ਉੱਤੇ ਅਜੇ ਵੀ ਤੁਸੀਂ ਵਿਸ਼ਵਾਸ ਧਾਰਨ ਕੀਤਾ ਹੈ, ਜਦੋਂ ਕਿ ਤੁਸੀਂ ਪ੍ਰਤੱਖ ਰੂਪ ਦੇ ਵਿੱਚ ਇੱਕ ਵਾਰੀ ਉਹਨਾਂ ਦੇ ਕਾਰੇ ਨੂੰ ਮਾਤਾ ਜੀ ਦੇਖ ਲੇ।
ਜਿਸ ਕੁਟਾਂਬ ਕੋ ਚਹਿ ਬਚਾਇਓ, ਕਿਮ ਛਤਰੂ ਛੋਰੇ ਮਿਲ ਜਾਇਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਤਾ ਜੀ ਜਿਹੜੇ ਪਰਿਵਾਰ ਨੂੰ ਬਚਾਉਣ ਦੀ ਗੱਲ ਕਰ ਰਹੇ ਹੋ ਉਹਨੂੰ ਕਿਵੇਂ ਬਚਾ ਸਕੋਗੇ। ਸਤਿਗੁਰੂ ਜੀ ਕਹਿੰਦੇ ਨੇ ਕਿਮ ਛਤਰੂ ਛੋਰੇ ਮਿਲ ਜਾਇਓ, ਜਦੋਂ ਵੱਡੇ ਛਤਰੂ ਤੁਹਾਡੇ ਪਰਿਵਾਰ ਨੂੰ ਮਿਲਣਗੇ ਤੇ ਪਰਿਵਾਰ ਨੂੰ ਕਿਵੇਂ ਛੱਡ ਦੇਣਗੇ ਜਿਨ੍ਹਾਂ ਦੇ ਬਚਾਅ ਦੀ ਤੁਸੀਂ ਹਾਮੀ ਭਰ ਰਹੇ ਹੋ।
ਬੁਰੀ ਹੋਣ ਸੋ ਭਲੀ ਪਰਖੀ, ਜਿਮ ਹੋਏ ਭਲੀ ਬੁਰੀ ਸੋ ਦੇਖੀ। ਸਤਿਗੁਰੂ ਜੀ ਕਹਿੰਦੇ ਨੇ ਮਾਤਾ ਜੀ ਜਿਹੜੀ ਗੱਲ ਬੁਰੀ ਹੈ ਉਹਨੂੰ ਤੁਸੀਂ ਭਲੀ ਜਾਣਦੇ ਹੋ ਤੇ ਜਿਹੜੀ ਗੱਲ ਭਲੀ ਹੈ ਉਹ ਤੁਸੀਂ ਬੁਰੀ ਦੇਖ ਰਹੇ ਹੋ। ਭਾਵ ਕਿ ਬਿਲਕੁਲ ਮਾਤਾ ਜੀ ਤੁਸੀਂ ਉਲਟਾ ਸੋਚ ਰਹੇ ਹੋ, ਇੱਥੇ ਰਹਿਣ ਦੀ ਗੱਲ ਭਲੀ ਹੈ ਤੁਸੀਂ ਮਾੜੀ ਸਮਝ ਰਹੇ ਹੋ, ਬਾਹਰ ਨਿਕਲਣ ਦੀ ਗੱਲ ਬੁਰੀ ਹੈ ਪਰ ਤੁਸੀਂ ਉਹਨੂੰ ਚੰਗੀ ਸਮਝ ਰਹੇ ਹੋ। ਤੁਮ ਜਾਣੋ ਜਿਨ ਜਿਨ ਜਨ ਜਾਨ ਲਿਖੋ ਬਿਦਾਵਾ ਕਰੋ ਪਿਆਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਠੀਕ ਹੈ ਮਾਤਾ ਜੀ, ਜਿਸ ਤਰ੍ਹਾਂ ਤੁਹਾਡਾ ਚਿੱਤ ਕਰਦਾ ਹੈ, ਜਿਸ ਤਰ੍ਹਾਂ ਤੁਹਾਡਾ ਜੀ ਕਰਦਾ ਹੈ ਉਸੇ ਤਰ੍ਹਾਂ ਕਰੋ। ਭਾਵ ਕਿ ਆਪਣੇ ਕੀਤੇ ਹੋਏ ਦੇ ਤੁਸੀਂ ਆਪ ਹੀ ਵਿਚਾਰ ਕਰੋ। ਮੈਂ ਤੇ ਇੱਕੋ ਹੀ ਗੱਲ ਤੁਹਾਨੂੰ ਸਾਰਿਆਂ ਨੂੰ ਆਖਾਂਗਾ, ਲਿਖੋ ਬਿਦਾਵਾ ਕਰੋ ਪਿਆਨਾ, ਬਿਦਾਵਾ ਲਿਖੋ ਤੇ ਚਲੇ ਜਾਵੋ। ਮਾਤਾ ਜੀ ਜੇਕਰ ਤੁਹਾਡਾ ਵੀ ਜੀ ਕਰਦਾ ਹੈ ਤੁਸੀਂ ਵੀ ਜਾ ਸਕਦੇ ਹੋ, ਮੈਂ ਕਿਸੇ ਦੇ ਉੱਤੇ ਰੋਕ ਨਹੀਂ ਲਾਉਂਦਾ, ਮੈਨੂੰ ਸਿਰਫ ਬਿਦਾਵੇ ਦੇ ਉੱਤੇ ਦਸਤਖਤ ਚਾਹੀਦੇ ਨੇ। ਸਭ ਜਾਣ ਗੁਰ ਰਹੇ ਹਟਾਏ, ਨਹੀਂ ਬਚ ਮਾਨੇ ਮਰੇ ਸੋ ਜਾਏ। ਮਾਤਾ ਜੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਮੈਨੂੰ ਤਾਨੇ ਦੇਣ, ਲੋਕ ਮੈਨੂੰ ਜਿਹੜੇ ਮਿਹਣੇ ਦੇਣ, ਤਾਂ ਕਿ ਮੈਂ ਉਹਨਾਂ ਨੂੰ ਤੁਹਾਡਾ ਬਿਦਾਵੇ ਦਾ ਕਾਗਜ਼ ਦਿਖਾ ਸਕਾਂ ਕਿ ਦੇਖੋ ਇਹਨਾਂ ਨੇ ਬਿਦਾਵਾ ਲਿਖਿਆ ਸੀ, ਮੇਰੇ ਹੁਕਮ ਤੋਂ ਬਾਹਰ ਹੋਏ ਸੀ, ਤਾਂ ਇਹਨਾਂ ਦੀ ਦੁਰਦਸ਼ਾ ਹੋਈ ਹੈ, ਤਾਂ ਇਹ ਮਾਰੇ ਗਏ ਨੇ। ਮਾਤਾ ਜੀ ਨਹੀਂ ਬਚ ਮਾਨੇ ਮਰੇ ਸੋ ਜਾਏ, ਮੈਂ ਕਹਿ ਸਕਾਂਗਾ ਬਿਦਾਵੇ ਨੂੰ ਦਿਖਾ ਕੇ ਕਿ ਮੇਰਾ ਬਚਨ ਨਹੀਂ ਮੰਨਿਆ ਤਾਂ ਜਾ ਕੇ ਮਰੇ ਨੇ। ਇਸ ਕਰਕੇ ਮਾਤਾ ਜੀ ਮੈਨੂੰ ਬਿਦਾਵੇ ਦੇ ਉੱਤੇ ਤੁਹਾਡੇ ਦਸਤਖਤ ਚਾਹੀਦੇ ਨੇ, ਜਿੰਨੇ ਵੀ ਜਾਣਾ ਜਾ ਸਕਦਾ ਮੈਂ ਰੋਕਾਂਗਾ ਨਹੀਂ। ਸੰਪਾਦਕੀ 2-4 ਸਤਰਾਂ ਇਸ ਦੇ ਵਾਸਤੇ ਬਿਆਨ ਕਰਦੇ ਨੇ ਜੋ ਮੈਂ ਬਿਆਨ ਕਰਾਂਗਾ। ਇਹਦਾ ਭਾਵ ਇਹ ਹੈ ਕਿ ਗੁਰੂ ਜੀ ਜੋ ਬਾਹਰ ਹੋਣਾ ਸੀ ਉਸ ਨੂੰ ਜਾਣਦੇ ਸਨ, ਸਿੱਖਾਂ ਨੂੰ ਸਾਬਤ ਕਰਕੇ ਵੀ ਦਿਖਾ ਚੁੱਕੇ ਸਨ, ਪਰ ਫਿਰ ਵੀ ਸਿੱਖ ਹਟਦੇ ਨਹੀਂ ਸਨ। ਇਸ ਕਰਕੇ ਗੁਰੂ ਜੀ ਆਖਦੇ ਹਨ ਕਿ ਬਾਹਰ ਜੋ ਖੇਚਲ ਹੋਣੀ ਹੈ ਉਸ ਭੁੱਲ ਦੀ ਜ਼ਿੰਮੇਵਾਰੀ ਤੁਸਾਂ ਦੇ ਸਿਰ ਹੋਵੇ ਜੋ ਭੁੱਲ ਕਰ ਰਹੇ ਹੋ, ਤੁਹਾਡੀ ਭੁੱਲ ਦੀ ਜ਼ਿੰਮੇਵਾਰੀ ਮੇਰੇ ਸਿਰ ਨਹੀਂ ਹੋਵੇਗੀ ਕਿਉਂਕਿ ਮੇਰੇ ਬਚਨ ਤੁਸੀਂ ਨਹੀਂ ਮੰਨ ਰਹੇ, ਤਾਂ ਤੇ ਆਪਣੀ ਭੁੱਲ ਦੀ ਸਜ਼ਾ ਤੁਸੀਂ ਆਪ ਹੀ ਪਾਓਗੇ। ਭਾਈ ਵੀਰ ਸਿੰਘ ਜੀ ਨੇ ਬਿਆਨ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਜੀ ਨੂੰ ਕਹਿ ਰਹੇ ਨੇ ਕਿ ਜਿਹੜੀ ਭੁੱਲ ਤੁਸੀਂ ਕਰ ਰਹੇ ਹੋ ਸਾਰੇ ਦੇ ਸਾਰੇ ਇਹਦੀ ਜ਼ਿੰਮੇਵਾਰੀ ਮੇਰੀ ਨਹੀਂ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਆਸ ਹਟ ਕੇ ਬਚ ਸੁਣ ਕਰ ਸਾਰੇ, ਬਿਹਬਲ ਚਿੰਤਤ ਖਰੇ ਦੁਖਾਰੇ। ਬਿਹਬਲ ਚਿੰਤਤ ਖਰੇ ਦੁਖਾਰੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੱਠ ਵਾਲੇ ਜਿਹੜੇ ਬਚਨ ਨੇ ਉਹ ਸਤਿਗੁਰਾਂ ਨੇ ਕੀਤੇ ਨੇ ਤੇ ਦੂਜੇ ਪਾਸੇ ਮਾਤਾ ਗੁਜਰੀ ਜੀ ਦੇ ਸਮੇਤ ਸਾਰੇ ਸਿੱਖ ਬੜੇ ਦੁਖੀ ਨੇ, ਬੜੇ ਚਿੰਤਤ ਨੇ, ਬੜੇ ਬੇਹਾਲ ਨੇ। ਪੌਤਰ ਜੁਗਮ ਥੋਰੀ ਬੈਵਾਰੇ, ਸ੍ਰੀ ਗੁਜਰੀ ਚਿੱਤ ਕੋ ਅਤ ਪਿਆਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਦੋ ਛੋਟੇ ਪੋਤਰੇ ਨੇ ਮਾਤਾ ਗੁਜਰੀ ਜੀ ਦੇ, ਜਿਨ੍ਹਾਂ ਦੇ ਨਾਲ ਮਾਤਾ ਗੁਜਰੀ ਜੀ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ। ਨਿਸ਼ਚੈ ਕਰਤ ਸਾਂਗੀਨ ਲੈ ਕੇ, ਕਰੋ ਬਚਾਵਨ ਪੁਰਨਿਕ ਸਹਿ ਕੇ। ਮਾਤਾ ਗੁਜਰੀ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਨਿਸ਼ਚਿਤ ਰੂਪ ਦੇ ਵਿੱਚ ਮੈਂ ਆਪਣੇ ਦੋਵਾਂ ਛੋਟੇ ਪੋਤਰਿਆਂ ਨੂੰ ਨਾਲ ਲੈ ਕੇ ਨਿਕਲਾਂਗੀ ਤਾਂ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਬਚਾਅ ਹੋ ਸਕੇ। ਮਾਤਾ ਜੀ ਸੋਚਦੇ ਨੇ ਕਿ ਵੱਡਿਆਂ ਨੇ ਤੇ ਆਖੇ ਨਹੀਂ ਲੱਗਣਾ, ਉਹ ਤੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਹੀ ਚੱਲਣਗੇ, ਪਰ ਜਿਹੜੇ ਛੋਟੇ ਨੇ ਉਹ ਤੇ ਮਾਸੂਮ ਨੇ, ਮੇਰੇ ਕਹੇ ਦੇ ਵਿੱਚ ਚੱਲਣਗੇ ਤੇ ਮੇਰੇ ਨਾਲ ਜਾਣਗੇ। ਇਸ ਕਰਕੇ ਮੈਂ ਆਪਣੇ ਦੋਵੇਂ ਛੋਟੇ ਪੋਤਰਿਆਂ ਨੂੰ ਨਾਲ ਲੈ ਕੇ ਜਾਵਾਂਗੀ, ਇਸ ਤਰ੍ਹਾਂ ਹੀ ਉਹਨਾਂ ਦਾ ਬਚਾਅ ਹੋ ਸਕੇਗਾ। ਪਾਇਓ ਕਸ਼ਟ ਚਿਤ ਕਾਹਿਓ ਨਾ ਜਾਏ, ਬੈਠੀ ਬਾਹਰ ਜਾਏ ਨਿਜ ਥਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਸ਼ਟ ਬੜਾ ਹੈ, ਦੁੱਖ ਬੜਾ ਮੰਨਿਆ ਮਾਤਾ ਗੁਜਰੀ ਜੀ ਨੇ, ਪਰ ਕੁਝ ਕਿਹਾ ਨਹੀਂ ਗਿਆ ਸਤਿਗੁਰਾਂ ਦੇ ਅੱਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਜਗ੍ਹਾ ਤੇ ਜਾ ਕੇ ਫਿਰ ਮਾਤਾ ਜੀ ਬੈਠ ਗਏ, ਇਸ ਤਰੀਕੇ ਦੇ ਨਾਲ ਵਾਪਰੇ।
ਸਤਿਗੁਰਾਂ ਨੇ ਬਹੁਤ ਸਮਝਾਇਆ ਭਾਵੇਂ, ਪਰ ਮਾਤਾ ਜੀ ਜਿਦ ਧਾਰ ਬੈਠੇ, ਕਹਿੰਦੇ ਚਲੋ ਆਨੰਦਪੁਰ ਛੱਡ ਦਿਓ, ਦੁੱਖ ਵਿੱਚ ਕਿਉਂ ਸਣੇ ਪਰਵਾਰ ਬੈਠੇ। ਥੋੜੇ ਸਿੰਘ ਰਹੇ ਉਹ ਵੀ ਮਰਨ ਭੁੱਖੇ, ਸਭੇ ਦਿਸਦੇ ਹੋਏ ਲਾਚਾਰ ਬੈਠੇ, जे चलो ता सिंह भी नाल चलन नहीं ता भजने लई तैयार बैठे। ए आख के माता जी चले गए महिला विच जा हौसला हार बैठे। गुरमुख प्रसन्न करतार सिंगा खुशी आसरा रख करतार बैठे।
कवि करतार सिंह जी क्लास वाली लिखते ने कि माता जी महला में जाके बैठ गए ने पर दूसरे पासे जेड़े सतगुरु सच्चे पातशाह जी ने वो बिल्कुल प्रसन्न चित दे नाल पहला दी तरह ही बैठे ने क्योंकि गुरु दा हिरदा समदर्शी हुंदा है। कोई दुख नहीं ना कोई खुशी।
मिल कर सिंह जाए ठिग बैसे एक संकट सबको तैसे।
माता जी जाके बैठ गए ने कवि संतोख सिंह जी लिख देने के सिंह भी जाके माता गुजरी जी दे कोल बैठे ने एक एम संकट सबको तैसे पाप के एको वर्गा जड़ा संकट है वो सारे नु है।
मात बिलोचन ते जल जावत बार बार पहुंचत दुख पावत।
माता जी दी अखां दे विचों बार बार हंजुआं दा पानी डिगदा है ते बार बार अपनी चुन्नी दे पल्ले दे नाल माता जी अपनियां अखां नूं साफ करदे ने हंजू पूंजदे ने ते दुख पौंदे ने।
महल गुरु के दोनों रोदत बैठी सास समीप अमोदत।
ग्रंथाकार भाई संतोख सिंह जी लिखते ने इस तो अलावा सतगुरां दे जिहड़े दोवें महल ने वह भी बड़ा रो रहे ने अपनी सस माता दे लागे दोवें सतगुरां दे महल बैठे ने माता सुंदरी जी ते माता साहिबदेवां यह भी रो रही ने ते माता गुजरी जी दे लागे बैठे हैं।
इमही ब्याकल सिंह बिसाले पिखे मात लोचन जल डाले।
कवि जी लिखते ने इसे रीति दे नाल जेड़े सिंह ने ओ भी बड़े व्याकल ने माता दी हालत नू देख देख के ओ भी अखां तो हंजू केर दे।
कुछ कर सके ना बौ बिकलाए निकरन ठीक मतो ठहराए।
कवि जी लिखते ने कि किलिया नू छड़ के बाहर निकलना इन्हां ने मता ठहराया होया पर कुछ कर नहीं सकते सतगुरां दे उत्ते कुछ जोर पा नहीं सकते इस करके बहुत व्याकुल ने।
सतगुर होए बैठे मत वाले हित अनहित नहीं सके कुडाले।
सारे दे सारे सोचते ने कि सतगुरु जी ते मत वाले होके बैठ गए ने हित अनहित नहीं सके कुडाले भाव के हित ते अनहित नू नहीं पछाण सकते ऐसी कुटवी जिहड़ी गल है ना वो आण के बन गई।
इन हठ रण को मन मैं तारियो निकसन समो न पलो बिचारियो।
सारे सोच रहे ने कि सतगुरां ने जंग करन दा जिहड़ा हठ है उस नूं मन दे विच धारण करके रखे है जिहड़ा चंगा समा मौका मिलिया होया निकलन दा उहदी सतगुरु जी रत्ती भर वी परवाह नहीं कर रहे।
बार बार पछतावत माता कहां कर्म मम लिखियो विदाता।
कवि जी लिखते ने कि बार बार माता गुजरी जी बहुत ज्यादा इस गल का पछतावा करते ने ते मन दे विच सोचते ने कहां कर्म मम लिखियो विदाता विदाता ने अकाल पुरख ने ए मेरा किस तरह का माड़ा कर्म लिखया कि मेरा पुत्र ही मेरी आखी हुई गल नूं प्रवान नहीं कर रहा जेड़ी सारिया दे वास्ते सुखमई गल है।
सब ते पूरब मैं किम मरो सुत पौतन दुख जियत ना परो।
तरह तरह दियां विचारां माता गुजरी जी दे मन दे विच आ रहियां ने सोचदे ने कि मैनूं चाहिदा ऐसे वड्डे दुख नूं देखण तों पहलां मैं ही सारिआं तों पहलां मर जावां तां कि अपने पुत्तर दे अपने पोतरां दे दुख नूं जिउंदे जी सहन ना करां।
श्री बाबा नानक सुख करो संकट पारियो अदक सो हरो।
इस तों बाद कवि संतोख सिंह जी लिखते ने कि माता गुजरी जी ने बेनतियां करनियां शुरू कीतियां ने। माता जी कहिंदे ने श्री बाबा नानक सुख करो हे बाबा नानक जी, हे सतगुरु नानक देव सच्चे पातशाह जी, सुख करो, संकट परियो अधिक सो हरो। जेड़ा वड्डा संकट पिया होया है, हे सतगुरु नानक देव सच्चे पातशाह जी, उस नूं दूर कर दियो, सानूं सुखां दा दान दियो। यही ते सारियां तों वड्डी गलती हो जांदी, यही ते फर्क हुंदा ज्ञान वालियां दा ते दूसरियां दा। हुण माता गुजरी जी सतगुरु नानक देव सच्चे पातशाह जी दे अगे बेनती करदे ने, उहनां नूं याद करके, बाबा नानक जी साडियां दुखां नूं दूर कर दिओ। पर माता जी इह नहीं जाणदे कि बाबा नानक इस वेले गुरु गोबिंद सिंह है। बाबा नानक ही जो तुहानूं कह रहा है कह रहा है, पर माता जी एक अनजाण कुणे दे विच इही गल कहिंदे ने, बाबा नानक जी सतगुरु नानक देव सच्चे पातशाह जी साडे ते कृपा करो, साडियां दुखां दा नाश करो।
श्री देवी माता सुखदाती, सुत की मत की जय अवदाती।
माता जी ने सतगुरु नानक देव सच्चे पातशाह जी दे चरणा दे विच ही सिर्फ बेनतियां नहीं कीतियां। माता जी कहिंदे ने, हे देवी माता, हे सुखां दा दान देण वाली, सुत मेरी दी जिहड़ी मत है ना, उहनूं उज्जल कर दे। मेरे पुत्र दी जिहड़ी मत है ना, उहदे विच रोशन हो जावे, उहनूं उज्जल कर दे, तां कि मेरा पुत्र साडी गल नूं समझ सके। ऐसियां गल्लां माता जी कर रहे।
जिम अपनो परिवार बचावे, सो प्रकार इनको फुर आवे।
सतगुरु नानक दे चरणा दे विच माता जी बेनती करदे ने कि जेड़े तरीके दे नाल मेरा पुत्र अपने परिवार दा बचा करे, ऐसे प्रकार दी जेड़ी समति है ओ मेरे पुत्र गोविंद सिंह नूं आ जावे।
क्या मैं करूं पुत्र नहीं माने, कहां देव हम गत को ठाने।
माता जी कहिंदे ने, मैं की करां, मेरा पुत्र ही मेरी गल नूं मनन दे वास्ते तैयार नहीं है। कहां दैव हम गत को ठाना, भाव माता जी कहिंदे ने कि किवें दैव गति नूं असीं सारे समझ सकीए।
लिखे बेदावा जे चल जावे, बचे नहीं सुत बाक अलावे।
इस तों अलावा माता गुजरी जी मन दे विच विचारां करदे ने कि जेकर बेदावा लिख के चले जावांगे, बचे नहीं सुत बाक अलावे, ते साडा बचा नहीं होवेगा। क्यों बचा नहीं होवेगा? सुत बाक अलावे कि मेरा पुत्र बार बार ए वचन कह रहा है कि बाहर निकलोगे, मारे जाओगे, इस करके बेदावा लिख के जेकर बाहर निकलांगे ते मारे जावांगे, इस गल दे विच कोई शंका नहीं है, क्योंकि सतगुरां ने बार बार यही वचन कीता।
ज्यों क्यों कहियो साच जिन केरा, परख्यो बहुत बार दृग हेरा।
माता जी दे मन दे विच ख्याल आ रहा है कि जिवें ना किवें हर एक तरीके दे नाल मेरे पुत्र दा वचन सच्चा हुंदा है, तरह तरह दे नाल बहुती वारी अखां दे नाल उहनां दे आखे होए वचनां नूं असीं देखिआ कि जो वचन कर देंदे ने उह पूरा हुंदा।
रहै दुर्ग में नीक न सोई, निकरण मसलत कह सब कोई।
पर दूसरी तरफ माता गुजरी जी ए भी विचार दे ने कि जेकर किलियां दे विच रहांगे, ए भी गल चंगी नहीं है, क्योंकि हर कोई यही सलाह दे रहा है कि बाहर निकल जाइए।
अब यारी मान कर निकारन, पुन हट जाए कर बिच मारन।
माता गुजरी जी सोचदे ने कैस वेले जेड़ा वैरी है ओ ते मन रहा है, अपने आप ही सानू बाहर निकलन दा रस्ता दे रहा है, पर जेकर अपनी अखी ही गल तों फिर ओ परत गए, मुकर गए, ते फिर किलिया दे विच आण के मारनगे।
इम ही सिंह तरे दुचताई, चहे बहर गुर तजियो न जाई।
ग्रंथाकार भाई संतोख सिंह जी लिखदे ने, माता गुजरी जी भी दुचत्ती दे विच पए होए ने, इसे तरह दी हालत है। कवि जी लिखदे ने कि सिंघां दी भी है, ओ भी दुचत्ती दे विच फसे होए ने। चाहे वहर गुर तजे ना जाए, पाप के बाहर ते जाना चाहुंदे ने, पर दूजी तरफ सतगुरु सच्चे पातशाह जी नूं छड्डिया भी नहीं जा सकदा।
जिन आगे कालन को काल, सेवा करते रहे विशाल।
जेड़े सतगुरु गोविंद सिंह दे वास्ते सिंघां ने वड्डियां वड्डियां कालना कालियां, ਲੜੇ ਜੰਗ ਰਣ ਭੂਮੀ ਦੇ ਵਿਚ ਮਰੇ ਤੇ ਮਾਰੇ ਇੰਨੀ ਸੇਵਾ ਵਿਸ਼ਾਲ ਕਰਦੇ ਰਹੇ ਉਹ ਹੁਣ ਸਤਿਗੁਰੂ ਜੀ ਦੇ ਸਾਥ ਨੂੰ ਵੀ ਕਿਵੇਂ ਛੱਡ ਸਕਦੇ ਸਨ।
ਜੁਗ ਲੋਕਣ ਕੇ ਜੌਨ ਸਹਾਈ ਅਸ ਗੁਰ ਪੂਰਨ ਕਿਵ ਤਜ ਜਾਈ।
ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਦੋਵਾਂ ਹੀ ਲੋਕਾਂ ਦੇ ਵਿਚ ਸਹਾਇਤਾ ਕਰਨ ਵਾਲੇ ਨੇ ਇਸ ਸ਼ਲੋਕ ਦੇ ਵਿਚ ਤੇ ਪ੍ਰਲੋਕ ਦੇ ਵਿਚ ਐਸੇ ਸਤਿਗੁਰੂ ਪੂਰਨ ਨੂੰ ਕਿਸ ਤਰ੍ਹਾਂ ਸਿੰਘ ਛੱਡ ਸਕਦੇ ਸਨ, ਇਸ ਕਰਕੇ ਵੱਡੀ ਦੁਚਿੱਤੀ ਹੈ ਸਿੰਘਾਂ ਦੇ ਮਨ ਦੇ ਵਿਚ।
ਗੁਰੂ ਸਮੇ ਇਸ ਹੱਟ ਕੋ ਤਾਰਾ ਨਹੀਂ ਨਿਕਸੈ ਚਹਿ ਜੰਗ ਅਖਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਵੇਲੇ ਸਤਿਗੁਰਾਂ ਨੇ ਐਸੇ ਹੱਟ ਨੂੰ ਐਸੀ ਜਿੱਦ ਨੂੰ ਧਾਰਨ ਕੀਤਾ ਹੋਇਆ ਨਹੀਂ ਨਿਕਸੈ ਚਾਹੇ ਜੰਗ ਅਖਾੜਾ, ਪਾਵ ਕੇ ਨਿਕਲਣਾ ਨਹੀਂ ਚਾਹੁੰਦੇ, ਜੰਗ ਅਖਾੜਾ ਹੀ ਸਤਿਗੁਰੂ ਜੀ ਲੜਨਾ ਚਾਹੁੰਦੇ ਨੇ।
ਮਿਲ ਸੋ ਦੈਸੈ ਮਸਲਤ ਕਰੈ ਬਣੀ ਕਠਨਤਾ ਤੀਰ ਨ ਤਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ 100-200 ਸਿੰਘ ਇੱਕ ਦੂਜੇ ਦੇ ਨਾਲ ਮਿਲ ਕੇ ਸਲਾਹ ਕਰ ਰਹੇ ਨੇ ਕਿ ਬੜੀ ਕਠਨਤਾ ਵਾਲੀ ਗੱਲ ਬਣ ਗਈ ਹੈ ਪਰ ਧੀਰ ਨੂੰ ਧਾਰਨ ਨਹੀਂ ਕਰਦੇ।
ਛੋਦਾ ਕਸ਼ਟ ਬੜ ਜਾਏ ਨ ਚਾਲ ਅਬ ਲੋ ਕਾਟਿਓ ਕਾਲ ਦੁਖਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੁੱਖ ਦਾ ਜਿਹੜਾ ਵੱਡਾ ਦੁੱਖ ਹੈ ਉਹ ਸਿੰਘਾਂ ਤੋਂ ਚੱਲਿਆ ਨਹੀਂ ਜਾ ਰਿਹਾ ਕਿਉਂਕਿ ਹੁਣ ਤੱਕ ਬਹੁਤ ਵੱਡਾ ਦੁੱਖਾਂ ਵਾਲਾ ਸਮਾਂ ਉਹਨਾਂ ਨੇ ਬਤੀਤ ਕੀਤਾ ਹੈ। ਇੱਕ ਛੋਟੀ ਜੀ ਇਸ ਵੇਲੇ ਮਾਨੋ ਕਿ ਆਸ਼ਾ ਦੀ ਕਿਰਨ ਜਾਗੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਭਰੋਸਾ ਮਿਲਿਆ ਕਿ ਬਾਹਰ ਵੈਰੀ ਜਾਣ ਦੇਣਗੇ, ਅਸਾਂ ਦਾ ਬਚਾਅ ਹੋਏਗਾ। ਸਤਿਗੁਰੂ ਜੀ ਐਸੀ ਗੱਲ ਨੂੰ ਨਹੀਂ ਮੰਨ ਰਹੇ ਇਸ ਕਰਕੇ ਉਹ ਦੁਖੀ ਨੇ।
ਨੀਠ ਨੀਠ ਕਿਮ ਰਹਿ ਬੇ ਪ੍ਰਾਨ ਰਹਿਓ ਨ ਜਾਏ ਅਬੇ ਗੜ ਥਾਨਾ।
ਸਿੰਘਾਂ ਨੇ ਸਲਾਵਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਕਿ ਮਸਾਂ ਮਸਾਂ ਆਪਣੇ ਪ੍ਰਾਣਾਂ ਨੂੰ ਅਸੀਂ ਬਚਾ ਕੇ ਰੱਖਿਆ ਹੋਇਆ, ਪੱਤਿਆਂ ਨੂੰ ਖਾ ਕੇ ਰੁੱਖਾਂ ਦੇ ਸੱਕ ਖਾ ਕੇ
ਰਹਿਓ ਨਾ ਜਾਏ ਅਬੇ ਗੜ ਥਾਨਾ।
ਇਸ ਵੇਲੇ ਹੁਣ ਗੜ ਵਾਲੇ ਪਾਵ ਕੇ ਕਿਲਿਆਂ ਵਾਲੇ ਥਾਂ ਤੇ ਅਸੀਂ ਰੁਕ ਨਹੀਂ ਸਕਦੇ ਜ਼ਿਆਦਾ ਦੇਰ।
ਅੰਨ ਬਿਨਾ ਤਰਸਾਂ ਕਨੇਰੇ ਨਹੀਂ ਪ੍ਰਾਪਤ ਪੁੰਨ ਹੈ ਦਿੜ ਕੇਰੇ।
ਅੰਨ ਤੋਂ ਬਗੈਰ ਸਾਰੇ ਦੇ ਸਾਰੇ ਬਹੁਤਾ ਤਰਸ ਰਹੇ ਹਾਂ, ਅੰਨ ਦੀ ਪ੍ਰਾਪਤੀ ਨਹੀਂ ਹੋ ਰਹੀ, ਇਸ ਤੋਂ ਇਲਾਵਾ ਵੱਡੇ ਘੇਰੇ ਦੇ ਵਿਚ ਹਾਂ, ਬਾਹਰ ਵੀ ਨਿਕਲ ਕੇ ਜਾ ਨਹੀਂ ਸਕਦੇ। ਬਾਹਰੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਅੰਨ ਅੰਦਰ ਨਹੀਂ ਲੈ ਕੇ ਆਉਣਾ ਤੇ ਸਤਿਗੁਰੂ ਜੀ ਇਸ ਗੱਲ ਤੋਂ ਵੀ ਇਨਕਾਰ ਕਰ ਰਹੇ ਨੇ ਕਿ ਬਾਹਰ ਜਾਓਗੇ ਤੇ ਮਾਰੇ ਜਾਓਗੇ।
ਸਪਤ ਦਿਵਸ ਮੈਂ ਕਹਿਤੇ ਆਵੈ ਨਾਹਕ ਸਭ ਕੇ ਪ੍ਰਾਣ ਗਵਾਵੈ।
ਹੁਣ ਤਰ੍ਹਾਂ ਤਰ੍ਹਾਂ ਦੇ ਸਿੰਘ ਨੇ, ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਦੀਆਂ ਗੱਲਾਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੁਝ ਸਿੰਘਾਂ ਨੇ ਆਖਿਆ ਕਿ ਸਤਿਗੁਰੂ ਜੀ ਕਹਿੰਦੇ ਨੇ 7 ਦਿਨ ਠਹਿਰ ਜਾਵੋ। ਕਹਿੰਦੇ ਨੇ ਸਪਤ ਦਿਵਸ ਮੈਂ ਕਹਿਤੇ ਆਵੈ, 7 ਦਿਨਾਂ ਦੇ ਵਿਚ ਕਿਥੋਂ ਅੰਨ ਆ ਜਾਵੇਗਾ।
ਨਾਹਕ ਸਭ ਕੇ ਪ੍ਰਾਣ ਗਵਾਵੈ,
ਬੇਕਾਰ ਦੇ ਵਿਚ ਸਤਿਗੁਰੂ ਜੀ ਆਪਣੇ ਸਿੰਘਾਂ ਦੇ ਪ੍ਰਾਣਾਂ ਨੂੰ ਗਵਾ ਰਹੇ ਨੇ। ਜੇ ਇੰਨੇ ਦਿਨਾਂ ਦਾ ਅੰਨ ਨਹੀਂ ਨਸੀਬ ਹੋਇਆ ਤੇ 7 ਦਿਨਾਂ ਚ ਕੀ ਕਰਾਮਾਤ ਹੋ ਜਾਏਗੀ ਕਿ ਸਾਰੇ ਰੱਜ ਕੇ ਖਾਣਗੇ।
ਨਹੀਂ ਮਵਾਸ ਰਹਿਓ ਅਬ ਜਾਏ ਛੁਦਤ ਮਰੈ ਸਿੱਖ ਕੋ ਛੁਟ ਕਾਏ।
ਕਹਿੰਦੇ ਨੇ ਕਿ ਆਕੀ ਹੋ ਕੇ ਹੁਣ ਸਾਡੇ ਤੋਂ ਰਿਹਾ ਨਹੀਂ ਜਾਵੇਗਾ ਕਿਉਂਕਿ ਭੁੱਖ ਦੇ ਦੁੱਖ ਦੇ ਨਾਲ ਹੀ ਕਿਰਿਆਂ ਦੇ ਵਿਚ ਸਿੰਘ ਸਾਰੇ ਮਰ ਜਾਣਗੇ।
ਨਾਹਕ ਲੜਨ ਮਰਨ ਆਵੇ ਹਾਂ ਸਤਿਗੁਰ ਕੀ ਔਰ ਆਏ ਨਾ ਕਹਾਂ।
ਸਿੰਘ ਕਹਿੰਦੇ ਨੇ ਬੇਕਾਰ ਦੇ ਵਿਚ ਇੱਥੇ ਲੜਨਾ ਹੈ, ਇੱਥੇ ਮਰਨਾ ਹੈ ਔਰ ਇੱਥੇ ਰਹਿਣਾ ਵੀ ਬੜਾ ਬੇਕਾਰ ਹੈ।
ਸਤਿਗੁਰ ਕੀ ਔਰ ਆਏ ਨਾ ਕਹਾਂ,
ਪਰ ਕੀ ਕਰੀਏ, ਸਤਿਗੁਰਾਂ ਦੀ ਮਤ ਦੇ ਵਿਚ ਇਹ ਗੱਲ ਆਉਂਦੀ ਹੀ ਨਹੀਂ ਕਿ ਇੱਥੋਂ ਨਿਕਲਣਾ ਹੀ ਠੀਕ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਆਪਸ ਦੇ ਵਿਚ ਸਾਰੇ ਸਿੰਘ।
ਸਭ ਜੇ ਨਿਕਸ ਚਲੋਗੇ ਰਾਹੂ ਰਹਿ ਗੁਰੂ ਦੁਰਗ ਕੇ ਮਾਹੂ।
ਕੁਝ ਸਿੰਘਾਂ ਨੇ ਬਾਕੀ ਦਿਨ ਆਖਿਆ ਕਿ ਚਲੋ ਚਲੇ ਜਾਈਏ, ਜੇ ਸਤਿਗੁਰੂ ਜੀ ਨਹੀਂ ਮੰਨਦੇ ਤੇ ਕੋਈ ਗੱਲ ਨਹੀਂ ਹੈ,
ਰਹਿ ਗੁਰੂ ਦੁਰਗ ਕੇ ਮਾਹੂ।
ਪਰ ਕੁਝ ਸਿੰਘਾਂ ਨੇ ਆਖਿਆ ਨਹੀਂ, ਐਸਾ ਨਹੀਂ ਹੋਣਾ ਚਾਹੀਦਾ, ਜੇਕਰ ਅਸੀਂ ਛੱਡ ਕੇ ਸਤਿਗੁਰਾਂ ਦੇ ਸਾਥ ਨੂੰ ਚਲੇ ਗਏ ਤੇ ਫਿਰ ਸਤਿਗੁਰੂ ਜੀ ਤੇ ਇਕੱਲੇ ਹੀ ਕਿਲੇ ਦੇ ਵਿਚ ਰਹਿ ਜਾਣਗੇ।
ਚਲੈ ਸੰਗ ਹੀ ਇਨ ਬਣ ਆਵੇ ਭਲੀ ਨਹੀਂ ਇਹ ਲਿਖਤ ਕਰਾਵੇ।
ਉਹਨਾਂ ਸਿੰਘਾਂ ਦਾ ਕਹਿਣਾ ਕਿ ਤੁਸੀਂ ਕਹਿੰਦੇ ਹੋ ਚਲੇ ਜਾਈਏ, ਪਰ ਤੁਹਾਨੂੰ ਇਹ ਵੀ ਪਤਾ ਹੈ ਕਿ ਵਿਦਾਵਾ ਲਿਖ ਕੇ ਜਾਣਾ ਪਵੇਗਾ। ਕਹਿੰਦੇ ਨੇ ਕਿ ਇਹ ਗੱਲ ਹੋ ਸਕਦੀ ਹੈ ਕਿ ਅਸੀਂ ਸਤਿਗੁਰਾਂ ਨੂੰ ਨਾਲ ਹੀ ਲੈ ਕੇ ਚੱਲੀਏ ਤਾਂ ਕਿ ਸਾਨੂੰ ਵਿਦਾਵਾ ਵੀ ਲਿਖਣਾ ਨਾ ਪਵੇ, ਸਤਿਗੁਰਾਂ ਤੋਂ ਬੇਮੁਖ ਵੀ ਨਾ ਹੋਈਏ ਤੇ ਚਲੇ ਵੀ ਜਾਈਏ। ਸਿੱਖੀ ਬੀਜ ਜਾਏ ਜਗ ਮਾਹੀ, ਨਿੰਦਾ ਹੋਏ ਹਮਰੀ ਜਹ ਕਾਹੀ। ਉਹ ਕਹਿੰਦੇ ਨੇ ਸਿੱਖ ਕਿ ਜੇਕਰ ਬਿਦਾਵਾ ਲਿਖਾਂਗੇ, ਗੁਰੂ ਤੋਂ ਬੇਮੁਖ ਹੋਵਾਂਗੇ ਤੇ ਜਿਹੜਾ ਸਿੱਖੀ ਦਾ ਬੀਜ ਹੈ ਉਹ ਜਗ ਤੋਂ ਖਤਮ ਹੋ ਜਾਏਗਾ। ਇਸ ਤੋਂ ਇਲਾਵਾ ਨਿੰਦਿਆ ਸਾਡੀ ਅਪਜਾ ਸਾਡਾ ਬਹੁਤ ਜ਼ਿਆਦਾ ਫੈਲੇਗਾ।
ਚਲੈ ਨਿਕਸ ਪ੍ਰਭ ਬਿਨਾ ਲਿਖਾਏ, ਸਭ ਹੀ ਸ਼ੁਭ ਕਾਰਜ ਬਣ ਜਾਏ।
ਕਹਿੰਦੇ ਨੇ ਸਾਰਿਆਂ ਤੋਂ ਚੰਗੀ ਇਹ ਗੱਲ ਹੈ ਕਿ ਸਤਿਗੁਰੂ ਜੀ ਕਿਸੇ ਕਿਸਮ ਦਾ ਕੋਈ ਵਿਦਾਵਾ ਨਾ ਲਿਖਵਾਉਣ, ਸਾਡੇ ਆਖੇ ਲੱਗ ਕੇ ਸਾਡੇ ਨਾਲ ਹੀ ਨਿਕਲ ਜਾਣ, ਇਹ ਸਾਰਿਆਂ ਤੋਂ ਚੰਗੀ ਸਾਰਿਆਂ ਦੇ ਵਾਸਤੇ ਗੱਲ ਹੋਵੇ।
ਨਾ ਹੀ ਤਾਂ ਲਿਖੋ ਵਿਦਾਵਾ, ਚਲੋ ਜੀਵਤ ਰਹੋ ਫੇਰ ਕਬ ਮਿਲੋ।
ਪਰ ਕਈਆਂ ਸਿੰਘਾਂ ਦਾ ਕਹਿਣਾ ਕਿ ਕੀ ਫਰਕ ਪੈਂਦਾ, ਆਪਣੀਆਂ ਜਿੰਦਾਂ ਨੂੰ ਆਪਣੇ ਜੀਵਨ ਨੂੰ ਬਚਾਓ, ਫਿਰ ਵੀ ਸਤਿਗੁਰਾਂ ਤੋਂ ਆਣ ਕੇ ਮਾਫੀ ਮੰਗੀ ਜਾ ਸਕਦੀ ਹੈ, ਸਤਿਗੁਰਾਂ ਤੋਂ ਬਖਸ਼ਬੰਦੀ ਕਰਵਾਈ ਜਾ ਸਕਦੀ ਹੈ। ਇਸ ਕਰਕੇ ਕੋਈ ਫਰਕ ਨਹੀਂ ਪੈਂਦਾ। ਜੇ ਸਤਿਗੁਰੂ ਜੀ ਵਿਦਾਵਾ ਲਿਖਣ ਦੇ ਵਾਸਤੇ ਕਹਿੰਦੇ ਨੇ, ਲਿਖ ਦੋ, ਬਸ ਆਪਣੇ ਜੀਵਨ ਨੂੰ ਬਚਾਓ।
ਇਤਿਆਦਿਕ ਸਭ ਦੁਰਗ ਮਜਾਰਾ, ਮਿਲ ਮਿਲ ਜਹ ਕਹਿ ਕਰੇ ਉਚਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਲਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਮਿਲ ਮਿਲ ਕੇ ਸਾਰੇ ਦੇ ਸਾਰੇ ਇੱਕ ਦੂਜੇ ਦੇ ਨਾਲ ਸਿੰਘ ਕਰਦੇ ਨੇ।
ਚਲਾ ਚਲੀ ਸਭ ਹਿਨ ਮੈਂ ਪਾਈ, ਛੁਦ ਤੇ ਅਦਕ ਤੇ ਤੀਰ ਨਾ ਲਈ।
ਭਾਵ ਕੇ ਚਲਾ ਚਲੀ ਦੀ ਗੱਲ ਸਾਰਿਆਂ ਨੇ ਧਾਰਨ ਕੀਤੀ ਹੋਈ ਹੈ। ਜਿਹੜਾ ਭੁੱਖ ਦਾ ਵੱਡਾ ਦੁੱਖ ਹੈ ਉਹਦੇ ਤੋਂ ਧੀਰਜ ਸਿੰਘ ਧਾਰਨ ਨਹੀਂ ਕਰ ਰਹੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਟਿਗ ਖਵਾਜੇ ਮਰ ਦੂਦ ਕੇ, ਲਿਖਾ ਨੌਰੰਗੇ ਪਠਾਏ, ਕਸਮ ਖੁਦਾਏ ਕੁਰਾਨ ਕੀ ਕਸਮ ਪੈਗੰਬਰ ਖਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਤੁਰਕਾਂ ਦਾ ਵੱਡਾ ਜਰਨੈਲ ਹੈ, ਜਿਹਦਾ ਨਾਮ ਖਵਾਜਾ ਮਰਦੂਦ ਹੈ, ਉਹਦੇ ਕੋਲ ਔਰੰਗਜ਼ੇਬ ਬਾਦਸ਼ਾਹ ਦੀ ਲਿਖੀ ਹੋਈ ਇੱਕ ਚਿੱਠੀ ਪਹੁੰਚੀ ਹੈ, ਜਿਸ ਚਿੱਠੀ ਦੇ ਵਿੱਚ ਉਸ ਬਾਦਸ਼ਾਹ ਨੇ ਲਿਖਿਆ, ਕਸਮ ਖੁਦਾਏ ਕੁਰਾਨ ਕੀ ਕਸਮ ਪੈਗੰਬਰ ਖਾਏ। ਭਾਵ ਕੇ ਮੈਂ ਕਸਮ ਖਾਂਦਾ ਹਾਂ ਖੁਦਾ ਦੀ, ਇਸ ਤੋਂ ਇਲਾਵਾ ਕਸਮ ਖਾਂਦਾ ਹਾਂ ਕੁਰਾਨ ਦੀ, ਇਸ ਤੋਂ ਇਲਾਵਾ ਮੇਰੇ ਮੁਹੰਮਦ ਪੈਗੰਬਰ ਦੀ ਮੈਨੂੰ ਆਣ ਹੈ, ਉਹਦੀ ਵੀ ਮੈਂ ਕਸਮ ਚੁੱਕਦਾ।
ਮੋਹੇ ਹੱਥ ਕੋ ਲਿਖਿਓ ਸੋ ਲੈ ਕੇ, ਸੈਯਦ ਕਿਸੇ ਭਲੇ ਕੋ ਦੇ ਕੇ।
ਉਸ ਚਿੱਠੀ ਦੇ ਵਿੱਚ ਉਸ ਬਾਦਸ਼ਾਹ ਦੇ ਪਰਵਾਨੇ ਦੇ ਵਿੱਚ ਇਹ ਗੱਲ ਵੀ ਬਾਦਸ਼ਾਹ ਨੇ ਲਿਖੀ ਹੈ ਕਿ ਮੇਰੇ ਹੱਥ ਦੀ ਲਿਖੀ ਹੋਈ ਇਹ ਜਿਹੜੀ ਚਿੱਠੀ ਹੈ ਇਹ ਤੂੰ ਲੈ ਕੇ ਨਾਲ ਚਲਿਆ ਜਾ, ਇੱਕ ਸੈਯਦ ਭਲੇ ਨੂੰ ਫੜਾ ਕੇ ਗੁਰੂ ਦੇ ਕੋਲ ਪਹੁੰਚ।
ਸਿਰ ਪਰ ਧਰ ਕੇ ਜਾਏ ਕੁਰਾਨ, ਮਿਲੇ ਗੁਰੂ ਸੰਗ ਕਰੇ ਬਖਾਣ।
ਜਿਹੜਾ ਖਵਾਜਾ ਮਰਦੂਦ ਹੈ ਉਹਨੂੰ ਚਿੱਠੀ ਦੇ ਵਿੱਚ ਤਾਕੀਦ ਕੀਤੀ ਗਈ ਹੈ ਕਿ ਜਿਹੜੀ ਚਿੱਠੀ ਇਹ ਮੈਂ ਭੇਜ ਰਿਹਾ ਹਾਂ ਇਹ ਕੋਈ ਸੈਯਦ ਸਾਡੇ ਵੱਲੋਂ ਲੈ ਕੇ ਜਾਵੇ ਗੁਰੂ ਦੇ ਕੋਲ ਤੇ ਸਿਰ ਦੇ ਉੱਤੇ ਕੁਰਾਨ ਸ਼ਰੀਫ ਨੂੰ ਚੁੱਕ ਕੇ ਲਿਜਾਵੇ ਤੇ ਗੁਰੂ ਦੇ ਅੱਗੇ ਜਾ ਕੇ ਬਖਾਣ ਕਰੇ ਕਿ ਕਿਰਪਾ ਕਰਕੇ ਤੁਸੀਂ ਕਿਲੇ ਤੋਂ ਆਨੰਦਪੁਰ ਨਗਰ ਤੋਂ ਬਾਹਰ ਹੋ ਜਾ।
ਜਿਸ ਬੇਦ ਘਰ ਗੁਰ ਮਨ ਪਤੀ ਆਵੇ, ਸੋ ਕਰ ਦੇਹੋ ਨਿਕਸ ਜਿਮ ਆਵੇ।
ਲਿਖਿਆ ਬਾਦਸ਼ਾਹ ਨੇ ਕਿ ਜਿਹੜੀ ਵਿਧੀ ਦੇ ਨਾਲ ਗੁਰੂ ਦਾ ਮਨ ਪਤੀਜਦਾ ਹੈ, ਗੁਰੂ ਦਾ ਮਨ ਬੀਜਦਾ ਹੈ, ਉਹੀ ਵਿਧੀ ਬਣਾਓ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਆਨੰਦਪੁਰ ਨਗਰ ਨੂੰ ਛੱਡ ਦੇਵੇ।
ਜਿਉ ਕਿਉ ਕਰ ਗੁਰੂ ਕਰੋ ਨਿਕਾਰਨ, ਮੁਝ ਲਗ ਪਹੁੰਚੋ ਤਜ ਰਣ ਧਾਰਨ।
ਜਿਵੇਂ ਨਾ ਕਿਵੇਂ ਕਰਕੇ ਗੁਰੂ ਨੂੰ ਬਸ ਆਨੰਦਪੁਰ ਦੇ ਵਿੱਚੋਂ ਬਾਹਰ ਕੱਢੋ ਤੇ ਬਾਹਰ ਨਿਕਲ ਕੇ ਉਹ ਮੇਰੇ ਤੱਕ ਪਹੁੰਚਣਾ ਚਾਹੀਦਾ।
ਸਭ ਉਮਰ ਆਵ ਬ੍ਰਿੰਦ ਗਿਰ ਰਾਜੇ, ਮਿਲੇ ਕਥਲ ਮਸਲਤ ਕਾਜੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਖਵਾਜੇ ਮਰਦੂਦ ਦੇ ਕੋਲ ਬਾਦਸ਼ਾਹ ਦੀ ਐਸੀ ਚਿੱਠੀ ਪਹੁੰਚੀ ਹੈ, ਇਸ ਤੋਂ ਬਾਅਦ ਸਾਰੇ ਦੇ ਸਾਰੇ ਮਿਲ ਕੇ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਏ ਨੇ ਸਲਾਹ ਮਸ਼ਵਰਾ ਕਰਨ ਦੇ ਲਈ।
ਸਕਲ ਵਕੀਲ ਪਏ ਮੌਜੂਦ, ਤਬ
ਸਭ ਬੋਲਿਓ ਖਵਾਜਾ ਮਰ ਦੂਤ। ਸਾਰੇ ਦੇ ਸਾਰੇ ਜਿਹੜੇ ਦੂਤ ਨੇ ਜਦੋਂ ਵੀ ਸਾਰੇ ਦੇ ਸਾਰੇ ਇਕੱਠੇ ਹੋਏ ਨੇ ਉਸ ਵੇਲੇ ਸਾਰਿਆਂ ਨੂੰ ਸੁਣਾ ਕੇ ਫਿਰ ਖਵਾਜਾ ਮਰਦੂਦ ਬੋਲਿਆ, ਕਹਿੰਦਾ ਹਜ਼ਰਤ ਲਿਖ ਭੇਜਿਓ ਪਰਵਾਨਾ ਜਿਮ ਮਾਤਾ ਕਹਿ ਧਰਮ ਇਮਾਨਾ। ਖਵਾਜਾ ਮਰਦੂਦ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਬਾਦਸ਼ਾਹ ਨੇ ਇੱਕ ਪਰਵਾਨਾ ਮੇਰੇ ਕੋਲ ਲਿਖ ਕੇ ਭੇਜਿਆ ਜਿਹਦੇ ਵਿੱਚ ਬਾਦਸ਼ਾਹ ਨੇ ਐਸੀਆਂ ਗੱਲਾਂ ਕੀਤੀਆਂ ਨੇ ਕਿ ਧਰਮ ਇਮਾਨ ਪੂਰੇ ਤਰੀਕੇ ਦੇ ਨਾਲ ਉਹਨਾਂ ਨੂੰ ਦਿਖਾਇਆ ਜਾਵੇ, ਭਾਵ ਕਿ ਮਾਤਾ ਗੁਜਰੀ ਜੀ ਜਿਸ ਤਰ੍ਹਾਂ ਦੀ ਗੱਲ ਕਰਦੇ ਨੇ ਉਸੇ ਤਰ੍ਹਾਂ ਦੀ ਗੱਲ ਭਾਵ ਕਿ ਬਾਦਸ਼ਾਹ ਨੇ ਵੀ ਲਿਖ ਕੇ ਕਲੀ ਹੈ ਕਿ ਹਰ ਉਹ ਸੰਭਵ ਯਤਨ ਕਰੋ ਜਿਹੜੇ ਯਤਨ ਦੇ ਨਾਲ ਗੁਰੂ ਦਾ ਮਨ ਰੀਝ ਜਾਵੇ ਤੁਹਾਡੇ ਤੇ ਪ੍ਰਸੰਨ ਹੋ ਜਾਏ।
ਤਿਮ ਲਿਖ ਪਠੋ ਨ ਬਿਲਮ ਲਗਾਵੋ ਸਭ ਰਾਜੇ ਦਿਜ ਭਲੇ ਬੁਲਾਵੋ।
ਖਵਾਜਾ ਮਰਦੂਦ ਕਹਿੰਦਾ ਕਿ ਜਿਸ ਤਰ੍ਹਾਂ ਮਾਤਾ ਗੁਜਰੀ ਜੀ ਨੇ ਆਖਿਆ ਉਸੇ ਤਰ੍ਹਾਂ ਸਾਨੂੰ ਕਰਨਾ ਚਾਹੀਦਾ, ਕਹਿੰਦਾ ਕਿ ਦੇਰੀ ਲਾਉਣੀ ਨਹੀਂ ਚਾਹੀਦੀ, ਸਾਰੇ ਤੁਸੀਂ ਰਾਜੇ ਮਿਲ ਕੇ ਇੱਕ ਸ੍ਰੇਸ਼ਟ ਪੰਡਿਤ ਨੂੰ ਆਪਣੇ ਕੋਲ ਬੁਲਾ ਲਓ।
ਇਤੇ ਅੰਤਰ ਤੇ ਨਿਕਸ ਨਹਾਰੇ ਉਤ ਹਜ਼ਰਤ ਤੂਰਨ ਤਾਰੇ।
ਖਵਾਜਾ ਮਰਦੂਦ ਕਹਿੰਦਾ ਕਿ ਇਸ ਪਾਸੇ ਨਾ ਤੇ ਗੁਰੂ ਬਾਹਰ ਨਿਕਲਿਆ, ਨਾ ਉਹ ਹਾਰਿਆ ਤੇ ਨਾ ਹੀ ਸਾਡੀ ਗੱਲ ਮੰਨਣ ਦੇ ਵਾਸਤੇ ਤਿਆਰ ਹੋਇਆ। ਦੂਜੇ ਪਾਸੇ ਕਹਿੰਦਾ ਕਿ ਜਿਹੜਾ ਬਾਦਸ਼ਾਹ ਹੈ ਉਹ ਵੀ ਬਹੁਤਾ ਹੀ ਜ਼ਿਆਦਾ ਕਾਲੀ ਨੂੰ ਧਾਰਨ ਕਰ ਰਿਹਾ, ਬਾਰ ਬਾਰ ਚਿੱਠੀਆਂ ਰੋਜ਼ ਉਹਦੀਆਂ ਆਉਂਦੀਆਂ ਨੇ, ਇਧਰੋਂ ਗੁਰੂ ਜੀ ਅੰਦਰੋਂ ਨਾ ਨਿਕਲ ਰਹੇ ਨੇ ਤੇ ਨਾ ਹੀ ਹਾਰੇ ਜਾ ਰਹੇ ਨੇ।
ਦਿਨ ਮੈਂ ਇੱਕ ਦੋ ਸ਼ਤਰ ਸੌਰ ਭੇਜਤ ਸ਼ਾਹ ਆਹੋ ਬਹ ਦੂਰ।
ਭਾਵ ਕੇ ਬਾਦਸ਼ਾਹ ਤੇ ਬੜੀ ਦੂਰ ਹੈ, ਦੱਖਣ ਦੀ ਮੁਹਿੰਮ ਦੇ ਉੱਤੇ ਹੈ, ਪਰ ਖਵਾਜਾ ਮਰਦੂਦ ਸਾਰਿਆਂ ਨੂੰ ਕਹਿੰਦਾ ਇੱਕ ਦੋ ਜਿਹੜੇ ਘੋੜ ਸਵਾਰ ਨੇ ਉਹ ਰੋਜ਼ ਹੀ ਖਬਰਾਂ ਲੈ ਕੇ ਪਹੁੰਚ ਰਹੇ ਨੇ, ਭਾਵ ਕੇ ਬਾਦਸ਼ਾਹ ਬੜਾ ਉਤਾਵਲਾ ਹੈ ਇਸ ਕੰਮ ਦੇ ਵਾਸਤੇ।
ਜ਼ੇਰ ਦਸਤ ਬੋਲਿਓ ਇੱਕ ਮਾਈ ਨਿਕਸਿਓ ਚਹਿ ਸਿੰਘ ਸਮੁਦਾਈ।
ਉਸ ਵੇਲੇ ਜਿਹੜਾ ਜਬਰਦਸਤ ਖਾਨ ਸੂਬਾ ਹੈ ਲਾਹੌਰ ਦਾ ਉਹ ਬੋਲਿਆ, ਕਹਿੰਦਾ ਕਿ ਗੁਰੂ ਤੇ ਨਹੀਂ ਮੰਨ ਰਿਹਾ, ਇੱਕ ਜਿਹੜੀ ਮਾਈ ਹੈ ਗੁਰੂ ਦੀ ਜਿਹੜੀ ਮਾਤਾ ਹੈ ਉਹ ਤੇ ਬਹੁਤੇ ਸਾਰੇ ਸਿੰਘ ਤੇ ਸਾਡੀ ਗੱਲ ਨੂੰ ਮੰਨ ਰਹੇ ਨੇ।
ਰਹੇ ਸੋਯੋਦਰ ਅਨ ਬਹੀਨੇ ਗਏ ਵਕੀਲ ਦੇਖ ਸਭ ਚੀਨੇ।
ਸਾਡੇ ਦੂਤ ਗਏ ਨੇ ਜਾ ਕੇ ਉਹਨਾਂ ਦੀ ਹਾਲਤ ਦੇਖੀ ਹੈ, ਮਾਤਾ ਗੁਜਰੀ ਤੇ ਬਹੁਤੇ ਸਾਰੇ ਸਿੰਘ ਅੰਨ ਤੋਂ ਬਗੈਰ ਬੜੇ ਉਧਰੇ ਹੋਏ ਨੇ।
ਭੀਮ ਚੰਦ ਕਹਿ ਸੁਣੋ ਨਵਾਬ ਇਸ ਕਾਰਜ ਕੋ ਕਰੋ ਸ਼ਿਤਾਬ।
ਫਿਰ ਰਾਜਾ ਭੀਮ ਚੰਦ ਬੋਲਿਆ, ਕਹਿੰਦਾ ਹੇ ਨਵਾਬ ਜੀ ਹੇ ਸੂਬਾ ਜੀ ਇਸ ਕਾਰਜ ਨੂੰ ਛੇਤੀ ਤੋਂ ਛੇਤੀ ਹੀ ਫਿਰ ਕਰਨਾ ਚਾਹੀਦਾ।
ਮੋਰ ਵਕੀਲ ਮਾਤ ਸਮਝਾਈ ਅਸ ਨਹੀਂ ਹੋਏ ਬਹੁਰ ਫਿਰ ਜਾਈ।
ਰਾਜਾ ਭੀਮ ਚੰਦ ਕਹਿੰਦਾ ਕਿ ਮੇਰੇ ਦੂਤ ਨੇ ਜਾ ਕੇ ਮਾਤਾ ਗੁਜਰੀ ਜੀ ਨੂੰ ਸਮਝਾਇਆ ਹੈ ਤਾਂ ਸਾਡੀ ਗੱਲ ਮੰਨਣ ਦੇ ਵਾਸਤੇ ਉਹ ਤਿਆਰ ਹੋਈ ਹੈ, ਅਸ ਨਹੀਂ ਹੋਏ ਬਹੁਰ ਫਿਰ ਜਾਈ। ਕਿਤੇ ਐਸਾ ਨਾ ਹੋਵੇ ਕਿ ਸਮਾਂ ਜ਼ਿਆਦਾ ਪੈਣ ਦੇ ਨਾਲ ਮਾਤਾ ਗੁਜਰੀ ਜੀ ਵੀ ਮੁੱਕਰ ਜਾਣ ਇਸ ਗੱਲ ਤੋਂ।
ਕਾਹੇ ਉਹ ਵਜ਼ੀਦ ਕਰੋ ਅਬ ਤਿਆਰ ਸੈਯਦ ਜਜ ਬਰਲੀਨ ਹਕਾਰ।
ਉਸ ਵੇਲੇ ਵਜ਼ੀਰ ਖਾਂ ਬੋਲਿਆ, ਫਿਰ ਸਾਨੂੰ ਦੇਰੀ ਨਹੀਂ ਲਾਉਣੀ ਚਾਹੀਦੀ, ਛੇਤੀ ਤੋਂ ਛੇਤੀ ਐਸੀ ਤਿਆਰੀ ਕਰਨੀ ਚਾਹੀਦੀ ਹੈ। ਸੈਯਦ ਜਜ ਬਰਲੀਨ ਹਕਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਉਸ ਵੇਲੇ ਸੈਯਦ ਨੂੰ ਤੁਰਕਾਂ ਨੇ ਤਿਆਰ ਕੀਤਾ ਤੇ ਪੰਡਿਤ ਨੂੰ ਬੁਲਾ ਲਿਆ ਪਹਾੜੀਆਂ ਨੇ।
ਤੇਨ ਚੂਨ ਕੀ ਧਰ ਕਰ ਥਾਰੀ ਰਾਖੇ ਸਾਲ ਗਰਾਮ ਆਗਾਰੀ।
ਫਿਰ ਉਹਨਾਂ ਨੇ ਤਿਆਰੀ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੋਟੀ ਜੀ ਆਟੇ ਦੀ ਇੱਕ ਗਊ ਬਣਾਈ ਗਈ ਹੈ, ਇਸ ਤੋਂ ਬਾਅਦ ਉਸ ਛੋਟੀ ਗਊ ਦੀ ਮੂਰਤੀ ਨੂੰ ਇੱਕ ਥਾਲੀ ਦੇ ਵਿੱਚ ਰੱਖਿਆ ਗਿਆ ਹੈ।
ਰਾਖੇ ਸਾਲ ਗਰਾਮ ਆਗਾਰੀ।
ਇਸ ਤੋਂ ਇਲਾਵਾ ਥਾਲੀ ਦੇ ਆਲੇ ਦੁਆਲੇ ਪਾਪ ਕੇ ਥਾਲੀ ਦੇ ਵਿੱਚ ਜਿਹੜੇ ਛੋਟੇ ਛੋਟੇ ਸਾਲ ਗ੍ਰਾਮ ਨੇ ਜਿਨ੍ਹਾਂ ਨੂੰ ਠਾਕੁਰ ਕਹਿੰਦੇ ਨੇ ਉਹਨਾਂ ਮੂਰਤੀਆਂ ਨੂੰ ਵੀ ਰੱਖਿਆ ਗਿਆ।
ਲਿਖ ਕਾਗਦ ਪਰ ਸਪਤ ਸਵਣ ਕੀ ਤੇਨ ਨਿਕਟ ਤਰ ਛੁਰੀ ਨਗਨ ਕੀ।
ਇਸ ਤੋਂ ਇਲਾਵਾ ਇੱਕ ਚਿੱਠੀ ਲਿਖ ਕੇ ਧਰੀ ਹੈ ਜਿਹਦੇ ਉੱਤੇ ਸਾਰਿਆਂ ਦੇ ਦਸਤਖਤ ਨੇ, ਸਾਰਿਆਂ ਦੀਆਂ ਮੋਹਰਾਂ ਲੱਗੀਆਂ ਹੋਈਆਂ ਨੇ ਤੇ ਕਸਮਾਂ ਬਹੁਤੀਆਂ ਸਾਰੀਆਂ ਉਸ ਚਿੱਠੀ ਦੇ ਉੱਤੇ ਲਿਖੀਆਂ ਹੋਈਆਂ ਨੇ। ਉਹ ਜਿਹੜੀ ਚਿੱਠੀ ਹੈ ਉਹ ਵੀ ਉਸੇ ਥਾਲੀ ਦੇ ਵਿੱਚ ਰੱਖੀ ਗਈ ਹੈ। ਇਸ ਤੋਂ ਇਲਾਵਾ ਜਿਹੜੀ ਆਟੇ ਦੀ ਗਊ ਛੋਟੀ ਜੀ ਬਣਾਈ ਹੈ ਉਹਦੇ ਲਾਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਨੰਗੀ ਕਰਕੇ ਛੁਰੀ ਟਿਕਾਈ।
ਸ੍ਰੀ ਗੁਰ ਤੱਕੈ ਜੇ ਬੁਰਾ ਤਿਹਾਰੋ, ਲੱਗੈ ਪਾਪ ਕੋ ਬਦ ਕੋ ਪਾਰੋ।
ਹੁਣ ਜਿਹੜੀ ਉਹ ਚਿੱਠੀ ਲਿਖੀ ਹੈ ਉਹਦੇ ਵਿੱਚ ਕੀ ਲਿਖਿਆ ਹੈ ਉਸ ਗੱਲ ਦਾ ਕਵੀ ਜੀ ਬਿਆਨ ਕਰ ਰਹੇ ਨੇ। ਕਵੀ ਜੀ ਲਿਖਦੇ ਨੇ, ਲਿਖਿਆ ਸ੍ਰੀ ਗੁਰੂ ਤੱਕੇ ਜੇ ਬੁਰਾ ਤੁਮਾਰੋ, ਇਹ ਸਤਿਗੁਰੂ ਗੋਬਿੰਦ ਸਿੰਘ ਜੀ ਜੇਕਰ ਤੇਰਾ ਅਸੀਂ ਬੁਰਾ ਤੱਕੀਏ, ਲੱਗੇ ਪਾਪ ਗੋ ਬਦ ਕੋ ਪਾਰੋ, ਤੇ ਸਾਨੂੰ ਉਹ ਵੱਡਾ ਪਾਪ ਲੱਗੇ ਜਿਹੜਾ ਹਿੰਦੂ ਨੂੰ ਪਾਪ ਲੱਗਦਾ ਹੈ ਗਊ ਵੱਧ ਕਰਨ ਦਾ। ਪਾਪ ਕੇ ਜਿਹੜਾ ਗਊ ਨੂੰ ਮਾਰਨ ਦਾ ਪਾਪ ਹੈ ਉਹ ਬਹੁਤ ਵੱਡਾ ਹਿੰਦੂਆਂ ਦੇ ਵਿੱਚ ਮੰਨਿਆ ਜਾਂਦਾ ਹੈ। ਇਸ ਕਰਕੇ ਉਹਨਾਂ ਨੇ ਸਾਰੀ ਐਸੀ ਤਿਆਰੀ ਕੀਤੀ ਹੈ ਕਿ ਦੇਖੋ ਇਹ ਆਟੇ ਦੀ ਗਊ ਹੈ, ਮੰਨ ਲਓ ਕਿ ਸੱਚੀ ਗਊ ਹੈ, ਇਹ ਲਾਗੇ ਛੁਰੀ ਧਰੀ ਹੋਈ ਹੈ, ਤੇ ਜੇਕਰ ਅਸੀਂ ਤੁਹਾਡੇ ਬਾਹਰ ਨਿਕਲਣ ਦੇ ਨਾਲ ਬੁਰਾ ਕਰਾਂਗੇ ਤੇ ਗਊ ਦੇ ਗਲ ਦੇ ਉੱਤੇ ਛੁਰੀ ਚਲਾਉਣ ਦਾ ਕੰਮ ਹੋਵੇਗਾ, ਸਾਨੂੰ ਇੰਨਾ ਵੱਡਾ ਪਾਪ ਲੱਗੇ ਜਿੰਨਾ ਵੱਡਾ ਪਾਪ ਲੱਗਦਾ ਹੈ ਇੱਕ ਗਊ ਨੂੰ ਮਾਰਨ ਦਾ। ਕਿਉਂਕਿ ਵਿਦਵਾਨਾਂ ਨੇ 6 ਜਿਹੜੀਆਂ ਹੱਤਿਆ ਨੇ ਉਹ ਪ੍ਰਮੁੱਖ ਮੰਨੀਆਂ ਨੇ ਕਿ ਇਹਨਾਂ ਨੂੰ ਮਾਰਨ ਦਾ ਬਹੁਤ ਵੱਡਾ ਪਾਪ ਲੱਗਦਾ ਹੈ। ਜਨਮ ਸਾਖੀ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ, ਉੱਥੇ ਲਿਖਿਆ ਗਊ ਬ੍ਰਾਹਮਣ ਮਾਰੀਐ ਗੋਤਰੀ ਹੱਥ ਕਰਾਏ, ਰਿਣ ਹੱਤਿਆ ਕੰਨਿਆ ਹੱਤਿਆ ਵਿਸ਼ਵਾਸ ਘਾਤ ਅਧਿਕਾਏ। ਇਹ 6 ਹੱਤਿਆ ਮੰਨੀਆਂ ਗਈਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸਾ ਜ਼ਿਕਰ ਆਉਂਦਾ ਹੈ, ਭਾਵ ਕਿ ਗਊ ਦਾ ਮਾਰਨਾ ਇੱਕ ਵੱਡੀ ਹੱਤਿਆ ਹੈ, ਇਸ ਤੋਂ ਇਲਾਵਾ ਬ੍ਰਾਹਮਣ ਦਾ ਮਾਰਨਾ ਇੱਕ ਵੱਡੀ ਹੱਤਿਆ ਮੰਨਿਆ ਗਿਆ, ਇਸ ਤੋਂ ਇਲਾਵਾ ਆਪਣੇ ਵੰਸ਼ ਦਾ ਘਾਤ ਕਰਨਾ, ਆਪਣੀ ਗੋਤ ਦੇ ਆਦਮੀ ਨੂੰ ਮਾਰਨਾ ਇਹ ਵੀ ਇੱਕ ਵੱਡੀ ਹੱਤਿਆ ਦੇ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਰਿਣ ਵੀ ਇੱਕ ਹੱਤਿਆ ਹੈ, ਕਰਜ਼ਾ। ਇਸ ਤੋਂ ਇਲਾਵਾ ਕੰਨਿਆ ਨੂੰ ਮਾਰ ਦੇਣਾ ਇਹ ਵੀ ਇੱਕ ਵੱਡੀ ਹੱਤਿਆ ਦੇ ਵਿੱਚ ਗਿਣਿਆ ਗਿਆ। ਅੱਗੇ ਲਿਖਦੇ ਨੇ ਵਿਸ਼ਵਾਸ ਘਾਤ ਅਧਿਕਾਏ, ਪਰ ਇਹਨਾਂ ਪੰਜਾਂ ਦੇ ਨਾਲੋਂ ਜ਼ਿਆਦਾ ਜਿਹੜੀ ਮਾੜੀ ਹੱਤਿਆ ਹੈ ਉਹ ਹੈ ਵਿਸ਼ਵਾਸ ਘਾਤ, ਭਾਵ ਕੇ ਕਿਸੇ ਨੂੰ ਵਿਸਾ ਕੇ ਫਿਰ ਉਹਦੇ ਨਾਲ ਧੋਖਾ ਕਰਨਾ, ਦਗਾ ਕਰਨਾ। ਭਾਵ ਕੇ 6 ਹੱਤਿਆ ਨੇ, ਗਊ ਦਾ ਮਾਰਨਾ, ਬ੍ਰਾਹਮਣ ਦਾ ਮਾਰਨਾ, ਗੋਤ ਦੇ ਆਦਮੀ ਨੂੰ ਮਾਰਨਾ, ਰਿਣ ਹੱਤਿਆ, ਕੰਨਿਆ ਹੱਤਿਆ ਤੇ ਵਿਸ਼ਵਾਸ ਘਾਤ। ਇਸ ਤੋਂ ਅੱਗੇ ਹੋਰ ਵੀ ਨਾਲ ਵਚਨ ਲਿਖਿਆ ਹੋਇਆ, ਖੱਟ ਹੱਤਿਆ ਕੇ ਤੁਲ ਹੈ ਗੁਰ ਤੇ ਸਿੱਖ ਫਿਰ ਜਾਏ। ਪਰ ਇਹਨਾਂ 6 ਵੱਡੀਆਂ ਹੱਤਿਆ ਤੋਂ ਵੀ ਜ਼ਿਆਦਾ ਮਾੜੀ ਇਹ ਗੱਲ ਹੈ ਕਿ ਜਿਹੜਾ ਸਿੱਖ ਗੁਰੂ ਤੋਂ ਫਿਰ ਜਾਂਦਾ ਹੈ, ਭਾਵ ਕਿ ਜਿਹੜਾ ਬੇਮੁਖ ਹੋ ਜਾਂਦਾ ਹੈ, ਉਹਦਾ ਇਹਨਾਂ 6 ਹੱਤਿਆ ਤੋਂ ਵੀ ਜ਼ਿਆਦਾ ਮਾੜਾ ਦਰਜਾ ਲਿਖਿਆ। ਬੇਮੁਖ ਦੇ ਵਾਸਤੇ ਕੋਈ ਜਗ੍ਹਾ ਨਹੀਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਭਾਈ ਗੁਰਦਾਸ ਜੀ ਨੇ ਲਿਖਿਆ, ਸੀ ਸਾਹਵੇ ਜਾਣਾ ਭਲਾ ਨਾ ਤਿਸ ਬੇਮੁਖ ਸਾਹਵੇ ਜਾਏ। ਭਾਵ ਕਿ ਇੱਕ ਪਾਸੇ ਸ਼ੇਰ ਤੁਰਿਆ ਆਉਂਦਾ ਹੋਵੇ, ਦੂਜੇ ਪਾਸਿਓਂ ਇੱਕ ਬੇਮੁਖ ਤੁਰਿਆ ਆਉਂਦਾ ਹੋਵੇ, ਤੁਸੀਂ ਸ਼ੇਰ ਦੇ ਸਾਹਮਣੇ ਚਲੇ ਜਾਵੋ, ਭਾਵੇਂ ਬੇਸ਼ੱਕ ਤੁਹਾਨੂੰ ਸ਼ੇਰ ਮਾਰ ਕੇ ਖਾ ਜਾਵੇ, ਪਰ ਬੇਮੁਖ ਦੇ ਮੱਥੇ ਨਾ ਲੱਗੋ, ਇੰਨਾ ਮਾੜਾ ਦਰਜਾ ਹੈ ਬੇਮੁਖ ਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿਹੜੇ ਸਿੰਘ ਬੇਦਾਵਾ ਲਿਖਣ ਦੇ ਵਾਸਤੇ ਤਿਆਰ ਨੇ ਉਹ ਤੇ ਬੇਮੁਖ ਹੋ ਕੇ ਜਾ ਰਹੇ ਨੇ, ਕਿਉਂਕਿ ਸਤਿਗੁਰਾਂ ਨੇ ਬਚਨ ਹੀ ਐਸਾ ਲਿਖਵਾਉਣਾ ਕਿ ਤੂੰ ਸਾਡਾ ਗੁਰੂ ਨੇ ਤੇ ਅਸੀਂ ਤੇਰੇ ਸਿੱਖ ਨੇ, ਇਹਨੂੰ ਮਾੜੀ ਗੱਲ ਹੋਰ ਹੋ ਹੀ ਕਿਹੜੀ ਸਕਦੀ ਹੈ। ਇਸ ਜਗ੍ਹਾ ਦੇ ਉੱਤੇ ਮੈਂ ਸਿਰਫ ਜ਼ਿਕਰ ਕਰ ਰਿਹਾ ਕਿ ਉਹਨਾਂ ਨੇ ਲਿਖਿਆ ਪਹਾੜੀਆਂ ਨੇ ਚਿੱਠੀ ਦੇ ਵਿੱਚ ਕਿ ਗੁਰੂ ਜੀ ਜੇਕਰ ਤੁਹਾਡੇ ਬਾਹਰ ਨਿਕਲਣ ਦੇ ਨਾਲ ਅਸੀਂ ਬੁਰਾ ਕਰੀਏ ਤੇ ਸਾਨੂੰ ਗਊ ਮਾਰਨ ਦਾ ਵੱਡਾ ਪਾਪ ਲੱਗੇ।
ਸਭ ਹਮ ਭਰੈ ਧਰਮ ਤੇ ਦੂਰ, ਜੋ ਤੁਮ ਸੋ ਹਮ ਬੋਲੇ ਕੂਰ।
ਇਸ ਤੋਂ ਇਲਾਵਾ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਲਿਖੀ ਹੈ, ਅਸੀਂ ਸਾਰੇ ਦੇ ਸਾਰੇ ਆਪਣੇ ਧਰਮ ਤੋਂ ਬਹੁਤ ਜ਼ਿਆਦਾ ਦੂਰ ਚਲੇ ਜਾਈਏ, ਪਤਿਤ ਹੋ ਜਾਈਏ ਜੇਕਰ ਅਸੀਂ ਝੂਠ ਬਿਆਨ ਕਰੀਏ।
ਸਾਲ ਗਰਾਮ ਇਸ਼ਟ ਕੀ ਆਨ, ਤੱਕ ਬੁਰਾ ਅਗ ਲਾਗੈ ਆਨ।
ਇਹ ਜੋ ਸਾਲ ਗਰਾਮ ਨੇ, ਇਹ ਜੋ ਠਾਕਰ ਨੇ, ਸਾਡੇ ਇਸ਼ਟ ਨੇ, ਸਾਡੇ ਗੁਰੂ ਨੇ, ਸਾਡੇ ਭਗਵਾਨ ਨੇ, ਤੱਕੈ ਬੁਰਾ ਅੱਗ ਲੱਗ ਆਣ, ਜੇਕਰ ਤੁਹਾਡਾ ਬੁਰਾ ਤੱਕੀਏ ਤੇ ਸਾਨੂੰ ਇਹਨਾਂ ਸਾਰੇ ਇਸ਼ਟਾਂ ਦੇ ਠਾਕਰਾਂ ਦੇ ਵੀ ਸੌ ਲੱਗੇ, ਕਸਮ ਲੱਗੇ।
ਜੰਮੂ ਪਤ ਪੂ ਪਤ ਕਹਿ ਲੂਰੀ, ਗਿਰ ਪਤ ਸਭ ਯਾਦ ਕਹੂਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਮੂ ਦਾ ਰਾਜਾ ਕਹਿਲੂਰ ਰਿਆਸਤ ਦਾ ਮਾਲਕ ਰਾਜਾ ਭੀਮ ਚੰਦ ਤੇ ਹੰਡੂਰ ਦਾ ਮਾਲਕ ਰਾਜਾ। ਲਿਖ ਲਿਖ ਸਪਤ ਮੋਹਰ ਸਭ ਕਰੀ ਦਿਜਬਰ ਹਰ ਵਕੀਲ ਤਿਸ ਕਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਚਿੱਠੀ ਦੇ ਉੱਤੇ ਸਾਰਿਆਂ ਨੇ ਆਪਣੇ ਦਸਖਤ ਕੀਤੇ ਨੇ ਤੇ ਸਹੁੰਆਂ ਖਾਧੀਆਂ ਨੇ, ਆਪਣੇ ਹੱਥਾਂ ਦੀਆਂ ਮੋਹਰਾਂ ਵੀ ਲਾਈਆਂ।
ਸੈਯਦ ਸਿਰ ਪਰ ਧਰੀ ਕੁਰਾਨ ਲਿਖਾ ਨੁਰੰਗਾ ਕਾਲੀਨ ਸਪਾਨ।
ਦੂਜੇ ਪਾਸੇ ਜਿਹੜਾ ਸੈਯਦ ਬੁਲਾਇਆ ਸੀ ਤੁਰਕਾਂ ਨੇ, ਉਹਨੇ ਆਪਣੇ ਸਿਰ ਦੇ ਉੱਤੇ ਕੁਰਾਨ ਨੂੰ ਚੁੱਕਿਆ। ਜਿਹੜੀ ਕਸਮਾਂ ਦੇ ਨਾਲ ਭਰੀ ਹੋਈ ਬਾਦਸ਼ਾਹ ਦੇ ਵੱਲੋਂ ਚਿੱਠੀ ਪਹੁੰਚੀ ਹੈ, ਸੈਯਦ ਨੇ ਉਸ ਚਿੱਠੀ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਤੇ ਸਿਰ ਦੇ ਉੱਤੇ ਕੁਰਾਨ ਨੂੰ ਚੁੱਕਿਆ।
ਦੋਨੋ ਕੋ ਆਗੇ ਸਭ ਕਰਕੇ ਬ੍ਰਿੰਦ ਵਕੀਲ ਗਏ ਗੜ ਬਰਕੇ।
ਹੁਣ ਦੋਵਾਂ ਆਦਮੀਆਂ ਨੂੰ ਅੱਗੇ ਲਾਇਆ, ਜਿਹੜਾ ਸੈਯਦ ਹੈ ਜਿਹਨੇ ਸਿਰ ਦੇ ਉੱਤੇ ਕੁਰਾਨ ਚੁੱਕੀ ਹੈ ਤੇ ਬਾਦਸ਼ਾਹ ਦੇ ਵੱਲੋਂ ਲਿਖੀ ਹੋਈ ਚਿੱਠੀ ਹੱਥ ਦੇ ਵਿੱਚ ਫੜੀ ਹੈ, ਉਹਨੂੰ ਅੱਗੇ ਕੀਤਾ। ਦੂਜੇ ਪਾਸੇ ਜਿਹੜਾ ਪੰਡਿਤ ਹੈ ਜਿਹਨੇ ਸਿਰ ਦੇ ਉੱਤੇ ਥਾਲੀ ਚੁੱਕੀ ਹੋਈ ਹੈ, ਉਸ ਥਾਲੀ ਦੇ ਵਿੱਚ ਛੋਟੀ ਜਿਹੀ ਆਟੇ ਦੀ ਬਣੀ ਹੋਈ ਗਊ ਹੈ, ਲਾਗੇ ਉਹਦੇ ਬਹੁਤੇ ਸਾਰੇ ਸਾਲ ਗ੍ਰਾਮ ਪਏ ਨੇ। ਇਸ ਤੋਂ ਇਲਾਵਾ ਉਸੇ ਹੀ ਥਾਲੀ ਦੇ ਵਿੱਚ ਚਿੱਠੀ ਲਿਖੀ ਹੋਈ ਰੱਖੀ ਹੋਈ ਹੈ, ਔਰ ਇਸ ਤੋਂ ਇਲਾਵਾ ਲਾਗੇ ਛੁਰੀ ਵੀ ਇੱਕ ਨੰਗੀ ਕਰਕੇ ਰੱਖੀ ਹੋਈ ਹੈ। ਐਸੀ ਥਾਲੀ ਨੂੰ ਚੁੱਕ ਕੇ ਪੰਡਿਤ ਅੱਗੇ ਅੱਗੇ ਜਾ ਰਿਹਾ ਤੇ ਸੈਯਦ ਕੁਰਾਨ ਨੂੰ ਚੁੱਕ ਕੇ ਅੱਗੇ ਅੱਗੇ ਜਾ ਰਿਹਾ ਤੇ ਬਾਕੀ ਸਾਰੇ ਜਿਹੜੇ ਦੂਤ ਨੇ ਉਹ ਇਹਨਾਂ ਦੇ ਮਗਰ ਮਗਰ ਜਾ ਰਹੇ ਨੇ, ਇਹ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੇ ਵਾਸਤੇ ਜਾ ਰਹੇ ਨੇ।
ਪ੍ਰਥਮ ਗੁਰੂ ਪਗ ਬੰਧਨ ਕੀਨ ਸ਼ਾਹ ਹਕੀਕਤ ਸਭ ਕਹਿ ਦੀਨ।
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਜਾ ਪਹੁੰਚੇ ਨੇ, ਜਾ ਕੇ ਨਮਸਕਾਰਾਂ ਕੀਤੀਆਂ ਨੇ, ਬਾਦਸ਼ਾਹ ਦੀ ਜਿਹੜੀ ਹਕੀਕਤ ਸੀ ਉਹ ਵੀ ਸਾਰੀ ਸੁਣਾਈ।
ਇਹ ਦੇਖੋ ਹਜ਼ਰਤ ਨਿਜ ਹਾਥ ਲਿਖ ਕਰ ਪਠਿਓ ਆਪਕੇ ਸਾਥ।
ਉਸ ਵੇਲੇ ਸੈਯਦ ਨੇ ਬਾਦਸ਼ਾਹ ਦਾ ਲਿਖਿਆ ਹੋਇਆ ਪ੍ਰਵਾਨਾ ਜਿਹੜੀ ਚਿੱਠੀ ਸੀ ਉਹ ਸਤਿਗੁਰਾਂ ਦੇ ਸਾਹਮਣੇ ਕਰਦਿਆਂ ਹੋਇਆ ਆਖਿਆ, ਇਹ ਦੇਖੋ ਹਜ਼ਰਤ ਕੇ ਹੱਥ, ਸਤਿਗੁਰੂ ਜੀ ਦੇਖੋ ਬਾਦਸ਼ਾਹ ਹਜ਼ਰਤ ਦੇ ਹੱਥਾਂ ਦੀ ਲਿਖੀ ਹੋਈ ਇਹ ਚਿੱਠੀ ਹੈ, ਲਿਖ ਕਰ ਪਠਿਓ ਆਪਕੇ ਸਾਥ। ਇਹ ਸਾਡੇ ਬਾਦਸ਼ਾਹ ਨੇ ਜਿਹੜੀ ਚਿੱਠੀ ਹੈ ਉਹ ਸਤਿਗੁਰੂ ਜੀ ਤੁਹਾਡੇ ਵਾਸਤੇ ਲਿਖ ਕੇ ਕੱਲੀ ਹੈ, ਇਹਨੂੰ ਜਰਾ ਤੁਸੀਂ ਪੜ੍ਹ ਲਓ। ਇਸ ਤਰ੍ਹਾਂ ਸਾਰੇ ਦੇ ਸਾਰੇ ਸਤਿਗੁਰਾਂ ਦੇ ਕੋਲ ਪਹੁੰਚੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਦੀ ਚਿੱਠੀ ਨੂੰ ਪੜ੍ਹ ਕੇ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਅੱਗੋਂ ਕੀ ਜਵਾਬ ਦੇਣਗੇ, ਜਿਸ ਤਰ੍ਹਾਂ ਇਸ ਕਥਾ ਨੂੰ ਅੱਗੇ ਕਵੀ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਅਰਜ ਕਰਾਂਗਾ। ਸੋ ਅੱਜ ਸਮੇਂ ਦੀ ਸਮਾਪਤੀ ਹੈ, ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨ।